ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾ ਫਿਰਤ ਫਿਰਤ ਭੇਟੇ ਜਨ ਸਾਧੂ ਪੂਰੇ ਗੁਰ ਸਮਝਾਇਆ ਆਨ ਸਗਲ ਵਿਧ ਕਾਮ ਨਾ ਆਵੈ ਹਰ ਹਰ ਨਾਮ ਧਿਆਇਆ ਫਿਰਤ ਫਿਰਤ ਭੇਟੇ ਜਨ ਸਾਧੂ ਪੂਰੇ ਗੁਰ ਸਮਝਾਇਆ ਆਨ ਸਗਲ ਵਿਧ ਕਾਮ ਨਾ ਆਵੈ ਹਰ ਹਰ ਨਾਮ ਧਿਆਇਆ ਤਾਤੇ ਮੋਹਿ ਧਾਰੀ ਓਟ ਗੋਪਾਲ ਸ਼ਰਨ ਪਰਿਓ ਪੂਰਨ ਪਰਮੇਸ਼ੁਰ ਬਿਨਸੇ ਸਗਲ ਜੰਜਾਲ ਰਹਾਉ ਸੁਰਗ ਮਿਰਤ ਪਿਆਲ ਭੂਮੰਡਲ ਸਗਲ ਵਿਆਪੇ ਮਾਏ ਜੀ ਉਧਾਰਨ ਸਭ ਕੁਲ ਤਾਰਨ ਹਰ ਹਰ ਨਾਮ ਧਿਆਏ ਨਾਨਕ ਨਾਮ ਨਿਰੰਜਨ ਗਾਈਐ ਪਾਈਐ ਸਰਬ ਨਿਧਾਨਾ ਕਰ ਕਿਰਪਾ ਜਿਸ ਦੇ ਸੁਆਮੀ ਬਿਰਲੇ ਕਾਹੂ ਜਾਨਾ ਨਾਨਕ ਨਾਮ ਨਿਰੰਜਨ ਗਾਈਐ ਪਾਈਐ ਸਰਬ ਨਿਧਾਨਾ ਕਰ ਕਿਰਪਾ ਜਿਸ ਦੇ ਸੁਆਮੀ ਬਿਰਲੇ ਕਾਹੂ ਜਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਗੁਰੂ ਸਵਾਰੇ ਖਾਲਸਾ ਜੀ ਆਪ ਜੀ ਵਡਪਾ ਕੇ ਹੋ ਜੋ ਚੌਥੇ ਪਾਤਸ਼ਾਹ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੇ ਧਾਰਿਆ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰ ਇਹਨਾਂ ਅਜਮਤਾਂ ਵਡਿਆਈਆਂ ਦੇ ਮਾਲਕ ਸੋਢੀ ਸੁਲਤਾਨ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਇਤਿਹਾਸਕ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਜੀ ਦੀ ਯਾਤਰਾ ਕਰਦਿਆਂ ਅੰਮ੍ਰਿਤ ਸਰੋਵਰ ਦੇ ਇਸ਼ਨਾਨ ਕਰਦਿਆਂ ਆਪਣੇ ਲੋਕ ਪਰਲੋਕ ਦੇ ਸੁਖਦਾਤੇ ਸਤਿਗੁਰੂ ਛਤਰ ਚਵਰ ਤਖਤ ਦੇ ਮਾਲਕ ਸਤਿਗੁਰੂ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਹਜ਼ੂਰ ਹਾਜ਼ਰੀਆਂ ਭਰਦਿਆਂ ਮਨੁੱਖਾ ਜੀਵਨ ਦੀਆਂ ਘੜੀਆਂ ਨੂੰ ਸਫਲਾ ਕੀਤਾ ਹੈ। ਸਤਿਗੁਰੂ ਸਾਰਿਆਂ ਦੀ ਯਾਤਰਾ ਸਫਲ ਕਰਨ। ਹੁਣ ਸਮਾਂ ਹੈ ਗੁਰਦੁਆਰਾ ਦੀਵਾਨ ਅਸਥਾਨ ਮੰਜੀ ਸਾਹਿਬ ਦੀ ਨਿਜਮਤ ਮਰਿਆਦਾ ਦੇ ਅਨੁਸਾਰ ਜੋ ਅੱਜ ਸ੍ਰੀ ਮੁੱਖ ਵਾਕ ਜੋ ਪਾਵਨ ਹੁਕਮਨਾਮਾ ਜੋ ਆਵਾਜ਼ਾ ਪੋਥੀ ਪਰਮੇਸ਼ਰ ਕੇ ਥਾਨ ਵਿੱਚੋਂ ਅੱਜ ਆਇਆ ਹੈ ਉਸ ਦੀ ਵਿਚਾਰ ਦਾ ਆਪਾਂ ਸਾਰੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਹਜ਼ੂਰ ਬੈਠੇ ਹਾਂ ਇਸ ਮੁੱਖ ਵਾਕ ਨੂੰ ਸੁਣਨ ਵਾਸਤੇ। ਦੁਨੀਆਂ ਭਰ ਦੇ ਵਿੱਚ ਕਰੋੜਾਂ ਕਰੋੜਾਂ ਪ੍ਰਾਣੀ ਬੜੀ ਉਤਸੁਕਤਾ ਨਾਲ ਉਡੀਕਦੇ ਨੇ ਕਥਾ ਸੁਣਨ ਵਾਸਤੇ। ਕਰੋੜਾਂ ਹੀ ਸਰੀਰ ਟੀਵੀ ਅੱਗੇ ਬੈਠ ਜਾਂਦੇ ਨੇ ਕਿਉਂਕਿ ਇਹ ਸਮਾਂ ਜਿਹੜਾ ਹੈ ਇਸ ਧਰਤੀ ਦੇ ਉੱਪਰ ਸਿਆਣੀਆਂ ਗੱਲਾਂ ਕਰਨ ਦਾ ਚੰਗੀਆਂ ਗੱਲਾਂ ਕਰਨ ਦਾ ਚੰਗੀ ਮੱਤ ਹਾਸਲ ਕਰਨ ਦਾ ਲੋਕ ਪਰਲੋਕ ਦੇ ਸੁੱਖ ਪ੍ਰਾਪਤ ਕਰਨ ਵਾਸਤੇ ਕੋਈ ਸ਼ਿਕਸ਼ਾ ਕੋਈ ਉਪਦੇਸ਼ ਕੋਈ ਆਦੇਸ਼ ਕੋਈ ਸੰਦੇਸ਼ ਆਪਣੀ ਝੋਲੀ ਵਿੱਚ ਪਵਾਉਣ ਦਾ ਇਹ ਸਭ ਤੋਂ ਵੱਡਾ ਕੀਮਤੀ ਸਮਾਂ ਹੈ। ਇਹ ਉਹ ਵਕਤ ਹੈ ਜਦੋਂ ਗੁਰੂ ਆਪ ਬੋਲਦਾ ਸਿੱਖ ਸੁਣਦਾ। ਕਿਹਾ ਜਾਂਦਾ ਹੈ ਕਿ ਰੋਮ ਦਾ ਜਿਹੜਾ ਪੋਪ ਹੈ ਦੁਨੀਆਂ ਦਾ ਬਹੁਤ ਵੱਡਾ ਮਾਈਕਰੋਫੋਨ ਉਹਦੇ ਕੋਲ ਹੈ ਉਹ ਬੋਲੇ ਤੇ ਸੈਂਕੜੇ ਮੁਲਕਾਂ ਦੇ ਜਿਹੜੇ ਪੁਨਿਆਈ ਲੋਕ ਨੇ ਸੁਣਦੇ ਨੇ। ਸਭ ਤੋਂ ਵੱਡਾ ਮਾਈਕ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦੇ ਘਰ ਦਾ ਇਹ ਮਾਈਕਰੋਫੋਨ ਜਿਹਨੂੰ ਕੇਵਲ ਸਿੱਖ ਨਹੀਂ ਹਿੰਦੂ ਵੀ ਸੁਣਦੇ ਨੇ ਮੁਸਲਮਾਨ ਵੀ ਸੁਣਦੇ ਨੇ ਜੈਨੀ ਬੋਧੀ ਇਸ ਘਰ ਦੀ ਬੜੀ ਮਹਿਮਾ ਹੈ। ਮੈਂ ਨਿਊਯਾਰਕ ਦੇ ਵਿੱਚ ਆਪਣੀਆਂ ਅੱਖਾਂ ਨਾਲ ਆਪਣੇ ਬਿਲਕੁਲ ਸਾਹਮਣੇ ਗੁਲਾਮ ਨਬੀ ਜਿਹੜੇ ਗਾਇਕ ਹੋਏ ਨੇ ਗੁਲਾਮ ਅਲੀ ਖਿਮਾ ਕਰਨਾ ਗੁਲਾਮ ਅਲੀ ਸਾਹਿਬ ਨੂੰ ਗੁਰੂ ਰਾਮਦਾਸ ਮਹਾਰਾਜ ਦੇ ਘਰ ਦੇ ਕੀਰਤਨੀ ਹੈ ਭਾਈ ਸਾਹਿਬ ਭਾਈ ਗੁਰਮੇਲ ਸਿੰਘ ਹੋਰਾਂ ਦੇ ਗੋਡੀ ਹੱਥ ਲਾਉਂਦੇ ਵੇਖਿਆ ਕਿ ਜੋ ਦਾਤ ਤੁਹਾਡੇ ਕੋਲ ਹੈ ਉਹ ਸਾਡੇ ਕੋਲ ਨਹੀਂ ਹੈ। ਸਾਡੀ ਗਲਤੀ ਹੈ ਕਿ ਅਸੀਂ ਗੁਰਦੁਆਰੇ ਆ ਕੇ ਵੀ ਕਹੀ ਜਾਂਦੇ ਹਾਂ ਮੈਂ ਬਦਕਿਸਮਤ ਹਾਂ ਮਨੁੱਖ ਹੋ ਕੇ ਵੀ ਕਹਿੰਦੇ ਹਾਂ। ਇਹ ਅਣਸਮਝੀ ਦਾ ਸਾਰਾ ਪਾਠ ਹੈ। ਮਨੁੱਖ ਹੋਣਾ ਬਦਕਿਸਮਤ ਹੋਣਾ ਨਹੀਂ ਹੈ। ਪੁੱਛੋ ਗੁਸਾਈ ਤੁਲਸੀ ਦਾਸ ਨੂੰ ਕਹਿੰਦੇ ਨੇ ਵੱਡੇ ਭਾਗ ਮਾਨਸ ਤਨ ਪਾਵਾ ਬਹੁਤ ਵੱਡੇ ਭਾਗ ਹੋਣ ਤਾਂ ਮਨੁੱਖਾ ਜੂਨੀ ਮਨੁੱਖਾ ਸਰੀਰ ਕਰੋੜਾਂ ਹੀ ਕਰੋੜਾਂ ਵੱਡੇ ਭਾਗ ਹੋਣ ਤਾਂ ਗੁਰੂ ਦਾ ਘਰ ਮਿਲਦਾ ਹੈ ਗੁਰੂ ਮਿਲਦਾ ਹੈ। ਅੱਜ ਵੇਖਿਆ ਤੁਹਾਨੂੰ ਤੁਸੀਂ ਜਾਣਦੇ ਹੋ ਤੁਹਾਨੂੰ ਪਤਾ ਹੈ ਤੁਸੀਂ ਖੁਦ ਅੱਜ ਦੇ ਵਕਤ ਵਿੱਚ ਇਹਨਾਂ ਗੱਲਾਂ ਦੇ ਗਵਾਹ ਹੋ ਲੋਕਾਂ ਨੂੰ ਗੁਰੂ ਵੀ ਐਸੇ ਮਿਲੇ ਨੇ ਕਿ ਨਾ ਲੈਂਦਿਆਂ ਵੀ ਉਹ ਆਪ ਸ਼ਰਮਸਾਰ ਹੁੰਦੇ ਨੇ। ਇੱਕ ਵਕਤ ਸੀ ਜਦੋਂ ਗੁਰੂ ਪਿਤਾ ਮਹਾਰਾਜ ਨੇ ਆਪ ਸਿੱਖਾਂ ਨੂੰ ਸਮਝਾਇਆ ਸੀ ਵੀ ਗੁਰੂਆਂ ਦੀਆਂ ਵੀ ਚਾਰ ਵਣਗੀਆਂ ਨੇ, ਚਾਰ ਜਾਤੀਆਂ ਨੇ, ਚਾਰ ਕਿਸਮਾਂ ਨੇ। ਕੋਈ ਦੀਪਕ ਗੁਰੂ ਹੈ, ਕੋਈ ਪਾਰਸ ਗੁਰੂ ਹੈ, ਕੋਈ ਚੰਦਨ ਗੁਰੂ ਹੈ, ਕੋਈ ਭਰਿੰਗੀ ਗੁਰੂ ਹੈ। ਬਹੁਤੀ ਦੁਨੀਆਂ ਤੇ ਭਰਿੰਗੀ ਗੁਰੂ ਦੇ ਜਾਲ ਚ ਫਸੀ ਹੋਈ ਹੈ। ਬਹੁਤ ਵੱਡੇ ਭਾਗ ਹੋਣ, ਵੱਡੇ ਭਾਗ ਭੇਟੇ ਗੁਰਦੇਵਾ। ਵੱਡੇ ਭਾਗਾਂ ਤੋਂ ਬਿਨਾਂ ਗੁਰੂ ਦੀ ਪ੍ਰਾਪਤੀ ਨਹੀਂ ਹੋ ਸਕਦੀ। ਵੈਸੇ ਤੇ ਅੱਜ ਦੇ ਜਿਹੜੇ ਅਸੀਂ ਲੋਕ ਹਾਂ, ਸਾਨੂੰ ਅੰਗਰੇਜ਼ੀ ਦੇ ਦੋ ਅੱਖਰ ਗੁੱਡ ਲੱਕ ਬੈਡ ਲੱਕ ਔਰ ਨਿੱਕੀ ਨਿੱਕੀ ਗੱਲ ਤੇ, ਜੇ ਗੁਰੂ ਮਹਾਰਾਜ ਨੇ ਕਿਹਾ ਵੀ ਜਿਸ ਦਾ ਦਿੱਤਾ ਖਾਵਣਾ ਤਿਸ ਕਹੀਏ ਸ਼ਾਬਾਸ਼, ਉਹ ਨਹੀਂ ਗੱਲ ਸਮਝ ਆਈ, ਪਰ ਉਹ ਜਿਹੜੀ ਅੰਗਰੇਜ਼ ਥੈਂਕ ਯੂ ਛੱਡ ਗਏ ਉਹ ਅਸੀਂ ਉੱਪਰਲੀ ਜੇਬ ਚ ਪਾਈ ਹੋਈ ਹੈ, ਐਵੇਂ ਕੱਢ ਕੱਢ ਸੁੱਟੀ ਜਾਂਦੇ, ਥੈਂਕ ਯੂ ਜੀ ਥੈਂਕ ਯੂ ਜੀ। ਟੋਫੀਆਂ ਚੋਕਲੇਟ ਤੇ ਵੀ ਅੰਕਲ ਦਾ ਥੈਂਕ ਯੂ ਕਰੋ ਪੁੱਤਰ। ਪਰ ਜਿਸ ਪਰਮਾਤਮਾ ਨੇ ਜਿੰਦ ਪਾ ਕੇ ਸਰੀਰ ਦਿੱਤਾ, ਅੱਖਾਂ ਦਿੱਤੀਆਂ, ਕੰਨ ਦਿੱਤੇ, ਨਾਸ਼ਕਾਵਾਂ ਦਿੱਤੀਆਂ, ਤੇ ਬਾਰ ਬਵਸਥਾ ਤੁਝੇ ਪਿਆਰੇ ਦੂਧ, ਭਰ ਜੋਬਨ ਭੋਜਨ ਸੁਖ ਸੂਦ, ਬਿਰਧ ਭਇਆ ਉਪਰ ਸਾਖ ਸਹਿਣ, ਮੁਖ ਅਪਿਆਓ ਬੈਠ ਕੋ ਦੇਣ। ਜੇ ਉਹਦਾ ਧੰਨਵਾਦ ਕਰ ਲੈਂਦੇ ਤਾਂ ਕਰਨਾ ਤੇ ਸ਼ੁਕਰਾਨਾ ਹੀ ਸੀ ਨਾ। ਵੇਖੋ ਦੋ ਹੀ ਗੱਲਾਂ ਨੇ, ਇੱਕ ਸ਼ੁਕਰ ਹੈ, ਗੁਣ ਜਿਹੜਾ ਹੈ ਉਹ ਸ਼ੁਕਰ ਹੈ। ਧਰਮ ਦੇ ਵਿੱਚ ਦੋ ਹੀ ਅਵਸਥਾਵਾਂ ਨੇ, ਇੱਕ ਸਹਿਜ ਹੈ, ਇੱਕ ਸਹਿਸਾ ਹੈ, ਇੱਕ ਸ਼ੁਕਰ ਹੈ, ਇੱਕ ਸ਼ਿਕਵਾ ਹੈ। ਸਾਡੇ ਸ਼ਿਕਵੇ ਹੀ ਨਹੀਂ ਮੁੱਕਦੇ। ਮੈਂ ਤੇ ਬਦਕਿਸਮਤ ਹਾਂ ਜੀ, ਬਦਕਿਸਮਤ ਹੁੰਨੋ ਤੇ ਕਿਸੇ ਜਾਨਵਰ ਦੀ ਜੂਨੀ ਚ ਹੁੰਨੋ। ਮਾੜੇ ਭਾਗ ਹੁੰਦੇ ਤੇ ਕਿਸੇ ਮਾੜੀ ਥਾਂ ਤੇ ਖਲੋਤਾ ਹੁੰਨੋ। ਦੀਨ ਦੁਨੀਆਂ ਦੇ ਪਾਤਸ਼ਾਹ ਦੇ ਦਰਬਾਰ ਚ ਆ ਕੇ ਤੂੰ ਕਹੀ ਜਾਂਦਾ ਮੇਰੀ ਕਿਸਮਤ ਮਾੜੀ ਹੈ। ਮੈਂ ਦਿੱਲੀ ਬੰਗਲਾ ਸਾਹਿਬ, ਉਹਦੇ ਆਲੇ ਦੁਆਲੇ ਸਾਰੇ ਪਾਸੇ ਸੜਕਾਂ ਨੇ, ਭਾਵੇਂ ਬਾਬਾ ਖੜਕ ਸਿੰਘ ਰੋਡ ਹੋਵੇ, ਭਾਵੇਂ ਸ਼ੋਕਾ ਰੋਡ ਹੋਵੇ, ਭਾਵੇਂ ਰਾਜਾ ਜੈ ਸਿੰਘ ਰੋਡ ਹੋਵੇ, ਉੱਥੇ ਦੂਜੇ ਧਰਮਾਂ ਦੇ ਵੀਰਾਂ ਨੂੰ ਸਕੂਟਰ ਖੜਾ ਕਰਕੇ, ਗੱਡੀ ਖੜੀ ਕਰਕੇ, ਉਤਰ ਕੇ ਗੁਰਦੁਆਰੇ ਵਾਲੇ ਪਾਸੇ ਮੂੰਹ ਕਰਕੇ ਅਰਦਾਸ ਕਰਦੇ ਵੀ ਵੇਖਿਆ, ਮੱਥਾ ਟੇਕਦੇ ਵੀ ਵੇਖਿਆ। ਉੱਥੇ ਉਹ ਸੜਕ ਤੋਂ ਲੰਘ ਜਾਣ ਤੇ ਕਹਿੰਦੇ ਨੇ ਸਾਡੇ ਭਾਗ ਚੰਗੇ ਨੇ, ਤੇ ਮੇਰੇ ਵਰਗਾ ਅੰਦਰ ਆ ਕੇ ਕਹੀ ਜਾਂਦਾ ਭਾਗ ਮਾੜੇ ਨੇ। ਅਸਲ ਵਿੱਚ ਸਾਨੂੰ ਇਹ ਪਾਠ ਪੜਾਇਆ ਹੀ ਨਹੀਂ ਗਿਆ। ਸਾਡੇ ਧਰਮ ਦਾ ਐਸਾ ਵਪਾਰੀਕਰਨ ਕੀਤਾ ਵੀ ਆਹ ਪਾਠ ਕਰੋਗੇ ਆਹ ਮਿਲੇਗਾ, ਆਹ ਪਾਠ ਕਰੋਗੇ ਆਹ ਮਿਲੇਗਾ, ਇਸ ਗੁਰਦੁਆਰੇ ਜਾਓਗੇ ਆਹ ਮਿਲੇਗਾ, ਇੰਨੀ ਵਾਰੀ ਜਾਓਗੇ ਤੇ ਆਹ ਮਿਲੇਗਾ। ਉਹ ਧਰਮ ਜਿਸ ਧਰਮ ਦਾ ਇਹ ਸਿਧਾਂਤ ਸੀ ਕਿ ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਉਸ ਧਰਮ ਦੇ ਗੁਰਬਾਣੀ ਦੀਆਂ ਪੋਥੀਆਂ ਗੁਟਕਿਆਂ ਤੇ ਲਿਖ ਦਿੱਤਾ ਹੈ, ਇੰਨੀ ਵਾਰੀ ਕਰੋਗੇ ਤੇ ਆਹ ਹੋਏਗਾ, ਇੰਨੀ ਵਾਰੀ ਕਰੋਗੇ ਤੇ ਆਹ ਹੋਏਗਾ। ਇੱਥੋਂ ਤੱਕ ਵੀ ਹੈ ਵੀ ਇਹ ਪਾਠ ਕਰੋਗੇ ਤੇ ਲੜਕਾ ਹੋਏਗਾ। ਪੁੱਛੋ ਵੀ ਲੜਕੀ ਵਾਲਾ ਪਾਠ ਵੀ ਹੈ ਕੋਈ? ਅੱਜ ਸਭ ਤੋਂ ਵੱਡੀ ਤੁਹਾਨੂੰ ਜਿਹੜੀ ਲੜਾਈ ਲੜਨੀ ਪੈਣੀ ਹੈ, ਮੈਂ ਤਾਂ ਜਦੋਂ ਇੱਥੇ ਆਉਣਾ ਉਦੋਂ ਹੀ ਗੁਰੂ ਪਾਤਸ਼ਾਹ ਦੀ ਗੋਦ ਵਿੱਚ ਬਹਿ ਕੇ ਇੱਕ ਬੇਨਤੀ ਕਰਦਾ। ਅਸੀਂ ਰਾਜਨੀਤਿਕ ਲੋਕਾਂ ਨੂੰ ਕਹਿੰਦੇ ਹਾਂ ਇਕੱਠੇ ਹੋ ਜਾਓ ਜੀ, ਪੰਥ ਇਕੱਠਾ ਹੋ ਜਾਏਗਾ, ਉਹਨਾਂ ਹੋ ਜਾਣਾ ਜੀ, ਉਹਨਾਂ ਦੇ ਅਲਾਇੰਸ ਹੁੰਦੇ ਨੇ, ਜਦੋਂ ਉਹਨਾਂ ਦੀਆਂ ਗਰਜਾਂ ਇਕੱਠੀਆਂ ਹੋਈਆਂ ਉਹਨਾਂ ਝੱਟ ਹੋ ਜਾਣਾ। ਆਪਾਂ ਕਦੋਂ ਆਵਾਂਗੇ? ਕਿਉਂਕਿ ਸਾਡਾ ਤਾਂ ਕਛਹਿਰੇ ਤੋਂ ਲੈ ਕੇ ਕਿਰਪਾਨ ਦੇ ਗਾਤਰੇ ਤੱਕ ਸਾਈਜ਼ ਹੀ ਬਦਲ ਗਿਆ, ਪੱਗ ਦਾ ਰੰਗ ਬਦਲ ਗਿਆ, ਪੱਗ ਦਾ ਢੰਗ ਬਦਲ ਗਿਆ, ਕੜੇ ਦਾ ਸਾਈਜ਼ ਬਦਲ ਗਿਆ। ਅਸੀਂ ਕਦੋਂ ਇਕੱਠੇ ਹੋਵਾਂਗੇ? ਅੰਗਰੇਜ਼ ਮੈਕਾਲਫ ਨੇ ਹਿੰਦੁਸਤਾਨ ਵਿੱਚ ਆ ਕੇ ਪਹਿਲਾਂ ਗੁਰਮੁਖੀ ਪੜ੍ਹੀ ਤੇ ਪੰਜਾਬੀ ਸਿੱਖੀ। ਹੁਣ ਦੁੱਖ ਇਸ ਗੱਲ ਦਾ ਹੈ ਵੀ ਸਾਡੇ ਆਪਣੇ ਬੱਚੇ ਜਿਹੜੇ ਨੇ ਉਹ ਅੰਗਰੇਜ਼ੀ ਪੜ੍ਹਨ ਤੋਂ ਬਾਅਦ ਸਿੱਖ ਇਤਿਹਾਸ ਲਿਖਣਾ ਸ਼ੁਰੂ ਕਰਦੇ ਨੇ, ਗੁਰਬਾਣੀ ਦੀ ਵਿਆਖਿਆ ਸ਼ੁਰੂ ਕਰਦੇ ਨੇ। ਪੁੱਛੋ ਵੀ ਅੰਗਰੇਜ਼ੀ ਚ ਜਾ ਕੇ ਪੰਜਾਬੀ ਦੀ ਵਿਆਖਿਆ ਕਿੱਥੋਂ ਆਏਗੀ ਤੁਹਾਨੂੰ? ਕੋਈ ਗੋਰਾ ਚ ਆ ਗਿਆ ਹਿੰਦੁਸਤਾਨ ਚ ਤੇ ਉਹਨੇ ਜਾ ਕੇ ਬਾਹਰਲੇ ਮੁਲਕ ਸ਼ੇਖੀ ਮਾਰੀ, ਕਹਿੰਦਾ ਮੈਨੂੰ ਪੰਜਾਬੀ ਆ ਗਈ ਹੈ। ਤੋ ਕੋਈ ਬੰਦਾ ਸੀਗਾ ਉਹ ਕਹਿੰਦਾ ਵੀ ਬਈ ਪੰਜਾਬੀ ਦਾ ਘਰ ਬੜੀ ਦੂਰ ਹੈ। ਕਹਿੰਦਾ ਨਾ ਨਾ ਤੂੰ ਗੱਲ ਕਰ। ਉਹ ਕਹਿੰਦਾ ਟੁੱਕਰ, ਕਹਿੰਦਾ ਇਹ ਨਹੀਂ ਆਉਂਦੀ ਮੈਨੂੰ। ਹੁਣ ਪੰਜਾਬੀ ਚ ਤੇ ਰੋਟੀ ਨੂੰ ਟੁੱਕਰ ਹੀ ਕਹਿੰਦੇ ਨੇ, ਬਲਬ ਨੂੰ ਲਾਟੂ ਕਹਿੰਦੇ ਨੇ, ਹੁਣ ਇਹ ਪੰਜਾਬੀ ਕਿਹਨੂੰ ਆਉਂਦੀ ਹੈ? ਪੰਜਾਬੀ ਤੇ ਉਹ ਪੰਜਾਬੀ ਥੋੜਾ ਜਿਹੜੀ ਆਪਾਂ ਬੋਲਦੇ ਹਾਂ। ਹੁਣ ਅੰਗਰੇਜ਼ੀ ਪੜ੍ਹ ਕੇ ਤੁਸੀਂ ਪੰਜਾਬੀ ਦੇ ਅਰਥ ਲੱਭਣ ਜਾਓਗੇ ਤੇ ਫਿਰ ਉਹੀ ਅਰਥ ਕਰੋਗੇ। ਮੈਂ ਵੀ ਸੁਣੇ ਸੀ ਅੱਜ ਤੋਂ 33-34 ਸਾਲ ਪਹਿਲਾਂ, ਕਹਿੰਦਾ ਗਿਆਨੀ ਜੀ ਸੁਖਮਣੀ ਸਾਹਿਬ ਦੇ ਅਰਥ ਕੀ ਨੇ? 33-34 ਸਾਲ ਪਹਿਲਾਂ, ਅੱਜ ਤੇ ਹੋ ਸਕਦਾ ਪੜ੍ਹੇ ਲਿਖਿਆ ਨੇ ਹੋਰ ਵੀ ਨਵੇਂ ਨਵੇਂ ਪੋਲਿਸ਼ ਕਰਕੇ ਅਰਥ ਬਣਾ ਲਏ ਹੋਣ। ਮੈਂ ਕਿਹਾ ਵੀ ਉਹ ਤੇ ਬਾਣੀ ਚ ਲਿਖਿਆ ਹੋਇਆ ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ। ਭਾਈ ਇਹ ਸੁੱਖਾਂ ਦੀ ਮਣੀ ਹੈ, ਪਰਮੇਸ਼ਰ ਦਾ ਨਾਮ। ਕਹਿੰਦਾ ਨਹੀਂ ਤੁਹਾਨੂੰ ਨੀ ਪਤਾ। ਮੈਂ ਕਿਹਾ ਤੂੰ ਦੱਸ ਦੇ। ਕਹਿੰਦਾ ਸੁਖ ਦਾ ਅਰਥ ਹੈ ਸੁਖ। ਮੈਂ ਕਿਹਾ ਜੀ ਇਹ ਤਾਂ ਠੀਕ ਹੈ। ਕਹਿੰਦਾ ਮਣੀ ਦਾ ਅਰਥ ਹੈ ਪੈਸਾ। ਉਹ ਮਣੀ ਅੰਗਰੇਜ਼ੀ ਵਾਲੀ ਕੱਢ ਲਿਆ ਹੈ। ਹੁਣ ਅੰਗਰੇਜ਼ੀ ਪੜ੍ਹ ਕੇ ਪੰਜਾਬੀ ਦੇ ਅਰਥ ਕਿੱਥੋਂ ਕਰੋਗੇ ਤੁਸੀਂ? ਘਰੋਂ ਊੜਾ ਕੱਢਿਆ, ਘਰੋਂ ਜੂੜਾ ਕੱਢਿਆ। ਜਿਹੜੇ ਪੜ੍ਹ ਲਿਖ ਗਏ ਉਹਨਾਂ ਨੇ ਊੜਾ ਕੱਢਤਾ, ਜਿਹੜੇ ਅਮੀਰ ਹੋ ਗਏ ਉਹਨਾਂ ਨੇ ਜੂੜਾ ਕੱਢਤਾ। ਅਮੀਰਾਂ ਦਾ ਪਹਿਲਾ ਕੰਮ ਹੀ ਇਹ ਵੀ ਬਾਰ ਬਣਾ ਕੇ ਸਿਰ ਬਣਾ ਦਿਓ। ਪੜ੍ਹੇ ਲਿਖਿਆਂ ਦਾ ਕੰਮ ਹੀ ਇਹ ਵੀ ਪਹਿਲਾਂ ਪੰਜਾਬੀ ਨੂੰ ਘਰੋਂ ਕੱਢੋ। ਅੰਗਰੇਜ਼ੀ ਤੁਹਾਡੀ ਕਮਰਸ਼ੀਅਲ ਭਾਸ਼ਾ ਹੈ, ਪੈਸੇ ਕਮਾਉਣ ਦੀ, ਰੋਟੀ ਰੋਜੀ ਕਮਾਉਣ ਦੀ ਭਾਸ਼ਾ ਹੈ, ਜ਼ਰੂਰ ਸਿੱਖੋ। ਪਰ ਤੁਸੀਂ ਗੁਰੂ ਨਾਲ ਗੱਲਾਂ ਕਰਨੀਆਂ ਕਿਉਂ ਬੰਦ ਕਰਤੀਆਂ ਭਾਈ? ਪੁੱਛੋ ਜਿਹੜੇ ਬਾਹਰਲੇ ਮੁਲਕਾਂ ਚ ਨੇ ਉਹਨਾਂ ਨੂੰ ਪੁੱਛੋ ਤੁਹਾਡਾ ਇੰਡੀਆ ਚ ਕੋਈ ਹੈਗਾ? ਕਹਿੰਦੇ ਨਹੀਂ, ਨਾ ਜ਼ਮੀਨ, ਨਾ ਘਰ, ਨਾ ਰਿਸ਼ਤੇਦਾਰ। ਫਿਰ ਤੁਸੀਂ ਇੰਡੀਆ ਕੀ ਲੈਣ ਜਾਣਾ ਹੈ? ਉਹ ਕਹਿੰਦੇ ਦਰਬਾਰ ਸਾਹਿਬ ਮੱਥਾ ਟੇਕਣ ਜਾਣਾ ਹੈ, ਹਰਿਮੰਦਰ ਸਾਹਿਬ ਜਾਣਾ ਹੈ, ਹਜ਼ੂਰ ਸਾਹਿਬ ਜਾਣਾ ਹੈ। ਵੇਖੋ ਗੁਰੂ ਦੇ ਘਰ ਦੇ ਤੁਲ ਸੰਸਾਰ ਚ ਕੁਛ ਨਹੀਂ ਹੈਗਾ, ਨਾ ਬਾਣੀ ਦੇ, ਨਾ ਗੁਰੂ ਦੀ ਮਰਿਆਦਾ ਦੇ, ਨਾ ਗੁਰੂ ਦੀਆਂ ਸ਼ਿਕਸ਼ਾਵਾਂ ਦੇ, ਨਾ ਗੁਰੂ ਦੇ ਸਿਧਾਂਤਾਂ ਦੇ। ਜੋ ਗੁਰੂ ਨੇ ਸਾਨੂੰ ਅਸੂਲ ਬਖਸ਼ੇ ਨੇ, ਪ੍ਰਿੰਸੀਪਲ ਬਖਸ਼ੇ ਨੇ, ਪਰ ਦੁੱਖ ਇਸ ਗੱਲ ਦਾ ਵੀ ਅਸੀਂ ਮਤਲਬ ਇੱਥੇ ਬਹਿ ਕੇ ਵੀ ਅਸੀਂ ਅੰਗਰੇਜ਼ੀ ਬੋਲਦੇ ਹਾਂ। ਇਹੋ ਜਿਹੇ ਕਿ ਇਹੋ ਜਿਹੇ ਬੜੇ ਲੋਕ ਜਿਹੜੇ ਨੇ ਉਹਨਾਂ ਨੂੰ ਸਮਝ ਨਹੀਂ ਆਉਂਦੀ। ਮੈਂ ਅੱਜ ਫਿਰ ਕਹਿ ਕੇ ਜਾਣਾ ਚਾਹੁੰਦਾ ਕਿ ਅੱਜ ਵੀ ਜਿੰਨੇ ਟੀਵੀ ਦੇ ਅੱਗੇ ਤੁਹਾਡੇ ਕਰੋੜਾਂ ਲੋਕ ਬੈਠੇ ਨੇ, ਕਰੋੜਾਂ ਲੋਕ, ਉਹਨਾਂ ਚੋਂ 100 ਚੋਂ 80-90 ਬੰਦੇ ਜਿਹਨਾਂ ਨੂੰ ਅੰਗਰੇਜ਼ੀ ਨਹੀਂ ਆਉਂਦੀ, ਤੁਹਾਡੇ ਬਜ਼ੁਰਗ ਮਾਂ ਪਿਓ ਬੈਠੇ ਨੇ, ਜਦੋਂ ਤੁਸੀਂ ਅੰਗਰੇਜ਼ੀ ਬੋਲਦੇ ਹੋ ਸੋਚਦੇ ਨੇ ਪਤਾ ਨਹੀਂ ਗਿਆਨੀ ਜੀ ਨੂੰ ਕੀ ਧੱਫੜ ਲੜ ਗਏ ਨੇ। ਗੱਲ ਹੀ ਜਿਵੇਂ ਨਹੀਂ ਹੁੰਦਾ ਨੈਟਵਰਕ ਉੱਡ ਜਾਂਦਾ, ਉਹਨਾਂ ਦਾ ਤਾਂ ਨੈਟਵਰਕ ਹੀ ਉੱਡ ਜਾਂਦਾ ਬਜ਼ੁਰਗਾਂ ਦਾ। ਉਹਨਾਂ ਨੂੰ ਕੀ ਪਤਾ ਵੀ ਹੁਣ ਗਿਆਨੀ ਜੀ ਕਿਹੜੀ ਫਿਲੋਸਫੀ ਘੋਟਣ ਲੱਗੇ ਨੇ। ਸਖ਼ਤ ਹੋ ਜਾਓ, ਘਰ ਚ ਊੜੇ ਦਾ ਪਹਿਰਾ ਦਿਓ, ਘਰ ਚ ਜੂੜੇ ਦਾ ਪਹਿਰਾ ਦਿਓ। ਇਹ ਨਾ ਪ੍ਰਚਾਰ ਕਰੋ ਵੀ ਸਾਨੂੰ ਪੜ੍ਹਿਆ ਲਿਖਿਆ ਗ੍ਰੰਥੀ ਚਾਹੀਦੇ। ਪੜ੍ਹੇ ਲਿਖੇ ਦਾ ਮਤਲਬ ਇਹ ਨਹੀਂ ਕਿ ਮੈਂ ਕਹਾਂ ਵੀ ਜਿਹੜੇ ਪੜ੍ਹੇ ਲਿਖੇ ਦਾ ਅਰਥ ਹੈ ਵੀ ਜਿਹਨੂੰ ਸਿਰਫ ਅੰਗਰੇਜ਼ੀ ਆਉਂਦੀ ਹੋਵੇ। ਮੈਂ ਆਈ ਕੇ ਗੁਜਰਾਲ ਨੂੰ, ਇੰਦਰ ਕੁਮਾਰ ਗੁਜਰਾਲ ਨੂੰ, ਹਿੰਦੁਸਤਾਨ ਦੇ ਫਾਰਮਰ ਪ੍ਰਾਈਮ ਮਿਨਿਸਟਰ ਨੂੰ, ਜਿਹੜਾ ਸਾਬਕਾ ਪ੍ਰਧਾਨ ਮੰਤਰੀ ਸੀ, ਭਾਈ ਵੀਰ ਸਿੰਘ ਸਾਹਿਤ ਸਦਨ ਦਿੱਲੀ ਦੇ ਵਿੱਚ ਆਹਮਣੇ ਸਾਹਮਣੇ ਬੈਠੇ ਸੀ ਔਰ ਮੈਂ ਬੋਲਦੇ ਸੁਣਿਆ। ਬੜੀ ਵਧੀਆ ਪੰਜਾਬੀ ਬੋਲਦੇ ਸੀ, ਉਹ ਜਲੰਧਰ ਤੋਂ ਸੀਗੇ। ਉਹ ਕਹਿੰਦੇ ਸਿੱਖੋ ਤੁਹਾਡੇ ਚ ਤਾਂ ਕੋਈ ਅਨਪੜ੍ਹ ਹੀ ਨਹੀਂ ਹੋ ਸਕਦਾ। ਤੇ ਮੈਂ ਉਹਨਾਂ ਦੇ ਮੂੰਹ ਵੱਲ ਵੇਖਣ ਲੱਗ ਗਿਆ ਵੀ ਸਾਡੇ ਤੇ ਸਾਰੇ ਅੰਗੂਠਾ ਲਾਉਂਦੇ ਨੇ। ਅੱਜ ਵੇਖੋ ਨਾ ਉਹਨਾਂ ਦੀ ਮੌਤ ਹੋਈ ਨੂੰ ਵੀ ਕਿੰਨਾ ਚਿਰ ਹੋ ਗਿਆ, ਉਦੋਂ ਪੁਰਾਣੀ ਗੱਲ ਹੈ, ਪਰ ਪ੍ਰਧਾਨ ਮੰਤਰੀ ਬਣ ਕੇ ਹਟ ਚੁੱਕੇ ਸੀ, ਉਦੋਂ ਦੀ ਗੱਲ ਹੈ। ਕਹਿੰਦੇ ਤੁਹਾਡਾ ਤਾਂ ਗੁਰੂ ਹੀ ਗ੍ਰੰਥ ਹੈ, ਤੇ ਜਿਹਨੂੰ ਗ੍ਰੰਥ ਪੜ੍ਹਨ ਆ ਗਿਆ ਉਹ ਪੜ੍ਹਿਆ ਲਿਖਿਆ ਹੋ ਗਿਆ। ਅਸੀਂ ਏਡੇ ਬਦਕਿਸਮਤ ਆ ਕਿ ਅਸੀਂ ਊੜੇ ਓਅੰਕਾਰ ਨੂੰ ਪੜ੍ਹਾਈ ਨਹੀਂ ਮੰਨਿਆ, ਊੜੇ ਊਠ ਨੂੰ ਥੋੜਾ ਜਿਹਾ ਮੰਨਿਆ ਵੀ ਊੜਾ ਊਠ ਪੜ੍ਹਾਈ ਹੁੰਦੀ ਹੈ, ਐਡਾ ਅਨਾਰ ਵੀ ਪੜ੍ਹਾਈ ਹੁੰਦੀ ਹੈ, ਇੜੀ ਇੰਜਣ ਵੀ ਪੜ੍ਹਾਈ ਹੁੰਦੀ ਹੈ, ਐਡਾ ਅੰਮ੍ਰਿਤ ਨੂੰ ਪੜ੍ਹਾਈ ਨਹੀਂ ਮੰਨਦੇ ਅਸੀਂ। ਕਦੇ ਕਿਸੇ ਨੇ ਕਿਹਾ ਵੀ ਸਾਡਾ ਗ੍ਰੰਥੀ ਪੜ੍ਹਿਆ ਲਿਖਿਆ ਹੈ? ਹੁਣੇ ਗਿਆਨੀ ਸਾਹਿਬ ਸਿੰਘ ਹੋਰੀ ਕਥਾ ਕਰਕੇ ਇੱਥੇ ਗਏ ਨੇ ਸ਼ਬਦ ਮਾਰਕੰਡਾ, ਲਿਆਓ ਦੁਨੀਆਂ ਦਾ ਕਿਹੜਾ ਵਿਦਵਾਨ ਬਿਠਾਓ ਉਹਨਾਂ ਦੇ ਬਰਾਬਰ, ਪਤਾ ਲੱਗੇ ਵੀ ਕੌਣ ਪੜ੍ਹਿਆ ਲਿਖਿਆ ਹੈ, ਕੌਣ ਆਤਮਕ ਸੁੱਖ ਦੀ ਗੱਲ ਕਰ ਸਕਦਾ, ਕੌਣ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਇਲਾਜ ਦੀ ਗੱਲ ਕਰ ਸਕਦਾ, ਕੌਣ ਸ਼ਾਂਤੀ ਸਤ ਸੰਤੋਖ ਦੀ ਧਰਮ ਦੀ ਵਿਆਖਿਆ ਕਰ ਸਕਦਾ। ਲਿਆਓ ਲਿਆਓ ਪੜ੍ਹਿਆ ਲਿਖਿਆ ਅੰਗਰੇਜ਼ ਕੋਈ, ਸਿਰਫ ਆਪਣੀ ਪਰਫਾਰਮੈਂਸ ਵਾਸਤੇ ਅਸੀਂ ਅੰਗਰੇਜ਼ੀ ਬੋਲਦੇ ਹਾਂ। ਵੀ ਦੁਨੀਆਂ ਨੂੰ ਇਹ ਕਹਿਣਾ ਕਿ ਮੈਨੂੰ ਇਹ ਐਪਲ ਵੀ ਆਉਂਦਾ, ਮੈਨੂੰ ਕੱਕਾ ਕਬੂਤਰ ਵੀ ਆਉਂਦਾ, ਹੋਰ ਕੁਛ ਨਹੀਂ ਹੈ, ਕੱਕਾ ਕਕਾਰ ਪੜੋ। ਇਹ ਸੁਖੀ ਜੀਵਨ ਸਫਲ ਜੀਵਨ ਦਾ ਖਜ਼ਾਨਾ ਹੈ ਜਿੱਥੇ ਤੁਸੀਂ ਬੈਠੇ ਹੋ, ਇਸ ਤੋਂ ਉੱਤਮ ਥਾਂ ਕੋਈ ਨਹੀਂ। ਗੁਰੂ ਤੋਂ ਉੱਤਮ ਜੀਵਨ ਦੇ ਵਿੱਚ ਕੋਈ ਪ੍ਰਾਪਤੀ ਨਹੀਂ ਹੈ। ਅੱਜ ਦਾ ਜਿਹੜਾ ਸ੍ਰੀ ਮੁੱਖ ਵਾਕ ਹੈ, ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ, ਤਨਾਸਰੀ ਰਾਗ ਹੈ, ਬਾਣੀ ਦੇ ਉਚਾਰਨ ਕਰਤਾ ਸਤਿਗੁਰੂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਪਿਤਾ ਮਹਾਰਾਜ ਨੇ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾ, ਫਿਰਤ ਫਿਰਤ ਭੇਟੇ ਜਨ ਸਾਧੂ, ਪੂਰੇ ਗੁਰ ਸਮਝਾਇਆ।
ਫਿਰਤ ਫਿਰਤ ਦੇ ਅਰਥ ਕੀ ਕਰੋਗੇ? ਸ਼ਬਦ ਆਉਂਦਾ ਫਿਰਤ ਫਿਰਤ, ਪ੍ਰਭ ਆਇਆ ਪਰਿਆ ਤੋ ਸ਼ਰਨਾਏ, ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ। ਮੈਂ ਤੁਹਾਡੀ ਸ਼ਰਨ ਵਿੱਚ ਆ ਗਿਆ, ਆਪਣੀ ਭਗਤੀ ਲਾਏ, ਪ੍ਰਭੂ ਮੇਰੀ ਬੇਨਤੀ ਹੈ। ਹੁਣ ਉਹ ਹੋਂ ਆਇਆ ਦੂਰੋਂ ਚੱਲ ਕੇ ਦੇ ਅਰਥ ਵੀ ਅਸੀਂ ਕਿਲੋਮੀਟਰ ਉਹ ਗੱਡੀ ਵਾਲੇ ਮਿਲਣੇ ਸ਼ੁਰੂ ਕਰ ਦਿੰਦੇ ਹਾਂ, ਨਹੀਂ, ਜੇ ਫਿਰ ਕੇ ਆਏ ਹਾਂ ਤੇ 84 ਲੱਖ ਜੂਨਾਂ ਚੋਂ ਆਏ ਹਾਂ, ਜੇ ਦੂਰੋਂ ਆਏ ਹਾਂ ਤੇ ਉਹਦਾ ਅਰਥ ਵੀ ਇਹੀ ਹੈ ਕਿ ਕਈ ਜਨਮ ਭੈ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ, ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਕਾਲ ਬਹੁਤ ਲੰਬੇ ਟਾਈਮ ਤੋਂ ਬਾਅਦ ਇਹ ਦੇ ਸਜਰੀਆ ਭਈ ਪ੍ਰਾਪਤ ਮਾਨਕ ਦੇ ਹੋਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਹ ਮਨੁੱਖਾ ਸਰੀਰ ਜਿਹੜਾ ਮਿਲਿਆ ਹੈ ਇਹ ਰੱਬ ਨੂੰ ਮਿਲਣ ਦੀ ਵਾਰੀ ਹੈ, ਪਰ ਘੁਮਾ ਦਿੱਤਾ ਅਗਲਿਆਂ ਨੇ, ਕਿਹਾ ਵੀ ਇੰਨੇ ਪਾਠ ਕਰੋ ਤੇ ਇੰਨੇ ਇਸ ਗੁਰਦੁਆਰੇ ਜਾਓ ਤੇ ਇੰਨੇ ਦਿਨ ਜਾਓ। ਹੁਣ ਤੇ ਅੰਮ੍ਰਿਤ ਛਕਣ ਤੋਂ ਬਾਅਦ ਵੀ ਅਗਲੇ ਕਹਿੰਦੇ ਵੀ ਇੰਨੇ ਕੁ ਦਿਨ ਕਛਹਿਰਾ ਪਾ ਲਓ, ਇੰਨੇ ਕੁ ਦਿਨ ਕਿਰਪਾਨ ਪਾ ਲਓ, ਇੰਨੇ ਕੁ ਦਿਨ ਕੜਾ ਪਾ ਲਓ। ਮਤਲਬ ਨਵੇਂ ਨਵੇਂ ਇੰਨੇ ਫਾਰਮੂਲੇ ਆ ਗਏ ਨੇ ਵੀ ਜੇ ਝੂਠ ਬੋਲਿਆ ਜਾਏ ਇੰਨੇ ਵਾਰੀ ਵਾਹਿਗੁਰੂ ਕਹੋ ਕਹਿੰਦੇ ਮਾਫ਼ ਹੋ ਜਾਂਦਾ। ਤੇ ਸਨਾਤਨ ਮਤ ਦਾ ਤੇ ਇਹੀ ਫਰਕ ਸਾਡਾ ਸੀਗਾ ਕਿ ਪਾਪ ਕਰੇ ਪੰਚਾਂ ਕੇ ਬਸਰੇ, ਤੀਰਥ ਨਹਾਏ ਕਹੇ ਸਭ ਉਤਰੇ। ਪੰਜਾਂ ਵਕਾਰਾਂ ਦੇ ਵਿੱਚ ਲੋਕ ਪਾਪ ਕਰਦੇ ਸੀ, ਮੁੜ ਕੇ ਤੀਰਥਾਂ ਤੇ ਨਹਾ ਕੇ ਤੇ ਪਾਪ ਧੋ ਲੈਂਦੇ ਸੀ। ਉਹ ਸੋਚਦੇ ਸੀ ਵੀ ਆਪਣੇ ਕੱਪੜੇ ਆਪਣੇ ਹੱਥਾਂ ਨਾਲ ਆਪਣੇ ਸਾਬਣ ਨਾਲ ਧੋਣੇ, ਜਦੋਂ ਮਰਜ਼ੀ ਧੋ ਲਓ। ਫਿਰ ਉੱਥੇ ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ, ਉਹਦੇ ਅਰਥ ਕੀ ਕਰੋਗੇ, ਉਹਦੇ ਅਰਥ ਕੀ ਕਰਾਂਗੇ ਆਪਾਂ। ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਉਹਦੇ ਅਰਥ ਕੀ ਕਰੋਗੇ ਤੁਸੀਂ। ਇਹ ਸਨਾਤਨ ਮਤ ਦਾ ਸਿਧਾਂਤ ਹੈ, ਤੁਹਾਡਾ ਜਿਹੜਾ ਧਰਮ ਹੈ ਉਹ ਨਿਰਮਲ ਤੇ ਨਿਆਰਾ ਹੈ। ਨਿਰਮਲ ਦਾ ਅਰਥ ਹੈ ਪਵਿੱਤਰ ਹੈ, ਨਿਆਰੇ ਦਾ ਅਰਥ ਹੈ ਵੱਖਰਾ ਹੈ। ਇੱਥੇ ਸਨਾਤਨ ਮਤ ਦੀ ਥਿਊਰੀ ਹੈ ਕਿ ਪਾਪ ਕਰੇ ਪੰਚਾਂ ਕੇ ਬਸਰੇ, ਤੀਰਥ ਨਹਾਏ ਕਹੇ ਸਭ ਉਤਰੇ। ਇਹ ਸਨਾਤਨ ਮਤ ਦੀ ਯੁਗਤੀ ਹੈ, ਇਹ ਉਹਨਾਂ ਦਾ ਢੰਗ ਤਰੀਕਾ ਹੈ ਕਿ ਕਾਮ ਦੇ ਵਿੱਚ, ਕ੍ਰੋਧ ਦੇ ਵਿੱਚ, ਲੋਭ ਮੋਹ ਹੰਕਾਰ ਚ ਜੋ ਮਰਜ਼ੀ ਕਰੋ ਤੇ ਤੀਰਥ ਨਹਾਏ ਕਹੇ ਸਭ ਉਤਰੇ। ਫਿਰ ਇੱਕ ਟੁੱਬਾ ਲਾਓ ਜਾ ਕੇ ਕਿਸੇ ਤੀਰਥ ਤੇ, ਫਿਰ ਇਹ ਤਾਂ ਉਹ ਗੱਲ ਹੋ ਗਈ ਵੀ ਇੱਕ ਬੰਦਾ ਠਾਣੇ ਗਿਆ, ਬਹੁਤ ਡਰਦਾ ਸੀ ਪਤਾ ਨੀ ਕੀ ਹੋਏਗਾ ਕੀ ਨਹੀਂ ਹੋਏਗਾ, ਪਰ ਉੱਥੋਂ ਹੋ ਕੇ ਆਉਣ ਤੋਂ ਬਾਅਦ ਉਹ ਲੋਕਾਂ ਨੂੰ ਕਹਿਣ ਲੱਗ ਗਿਆ ਕਿਤੇ ਠਾਣੇ ਕੰਮ ਹੋਵੇ ਤੇ ਮੈਨੂੰ ਦੱਸਿਓ ਜੀ। ਉਹ ਹਾਲਤ ਹੋ ਗਈ ਸਾਡੀ। ਇੱਕ ਬੰਦਾ ਠਾਣੇ ਤੋਂ ਡਰਦਾ ਸੀ ਪਰ ਉਹਨੂੰ ਪੁਲਿਸ ਵਾਲੇ ਫੜ ਕੇ ਲੈ ਗਏ, ਪਰ ਉਹਦਾ ਜਦੋਂ ਵਾਹ ਵਾਸਤਾ ਪਿਆ ਤੇ ਉਹ ਫਿਰ ਲੋਕਾਂ ਨੂੰ ਕਹਿੰਦਾ ਕੋਈ ਠਾਣੇ ਕੰਮ ਕਾਰ ਹੋਵੇ ਤੇ ਮੈਨੂੰ ਦੱਸਿਓ ਜੀ। ਉਹਦਾ ਮਤਲਬ ਬੜੀ ਸੈਟਿੰਗ ਬੈਟਿੰਗ ਮੇਰੀ, ਅਸੀਂ ਤੇ ਇੱਦਾਂ ਦਾ ਧਰਮ ਬਣਾ ਦਿੱਤਾ ਕਿ ਬਹੁਰ ਕਮਾਵੇ ਹੋਏ ਨਿਸ਼ੰਕ, ਜਦੋਂ ਤੀਰਥਾਂ ਤੋਂ ਵਾਪਸ ਆਏ ਫਿਰ ਪਰਮਿਟ ਮਿਲ ਗਿਆ, ਜੋ ਮਰਜ਼ੀ ਪਾਪ ਕਰੋ ਕਹਿੰਦਾ ਮੈਨੂੰ ਪਤਾ ਲੱਗ ਗਿਆ ਮਾਫ਼ੀ ਕਿਵੇਂ ਹੁੰਦੀ ਹੈ। ਨਹੀਂ ਭਾਈ, ਮਾਫ਼ੀ ਇੱਥੇ ਨਹੀਂ ਹੁੰਦੀ, ਕੱਚ ਪਕਾਈ ਉੱਥੇ ਪਾਏ। ਇਹ ਜਪਜੀ ਸਾਹਿਬ ਹੈ, ਉਹ ਜਪਜੀ ਸਾਹਿਬ ਨਹੀਂ ਜਿਹੜਾ ਤੁਸੀਂ 40 ਵਾਰੀ ਦਿਹਾੜੀ ਚ ਪੜ੍ਹਦੇ ਹੋ। ਜਪਜੀ ਸਾਹਿਬ ਇਹ ਹੈ ਵੀ ਕੱਚ ਪਕਾਈ ਉੱਥੇ ਪਾਏ, ਨਾਨਕ ਗਿਆ ਜਾਪੇ ਜਾ। ਇਹ ਤਾਂ ਉੱਥੇ ਜਾ ਕੇ ਪਤਾ ਲੱਗੇਗਾ। ਫਰੀਦਾ ਇੱਕ ਨਾ ਆਟਾ ਅਗਲਾ, ਇੱਕ ਨਾਹੀ ਲੋਣ, ਅੱਗੇ ਗਏ ਸੰਜਾਬ ਸਨ ਚੋਟਾਂ ਖਾਸੀ ਕੌਣ ਦੇਖਾ। ਉੱਥੇ ਹੋਣਾ, ਇੱਥੇ ਥੋੜਾ ਹੋਣਾ, ਇੱਥੇ ਕੌਣ ਹੈ ਜਿਹੜਾ ਤੁਹਾਨੂੰ ਬਰਾਬਰ ਕਰ ਦੇਗਾ। ਅੱਜ ਸ਼ਬਦ ਨੂੰ ਸਮਝਣ ਦੀ ਕੋਸ਼ਿਸ਼ ਕਰਿਓ ਜੇ, ਫਿਰਤ ਫਿਰਤ ਪ੍ਰਭ, ਫਿਰਤ ਫਿਰਤ ਭੇਟੇ ਜਨ ਸਾਧੂ, ਫਿਰਦਿਆਂ ਫਿਰਦਿਆਂ ਭਟਕਦਿਆਂ ਭਟਕਦਿਆਂ ਸਾਧੂ ਮਿਲ ਗਏ। ਹੁਣ ਮਿਲਿਆ ਸਾਧੂ ਹੈ ਤੇ ਪੂਰੇ ਗੁਰ ਸਮਝਾਇਆ, ਸਮਝਾਇਆ ਗੁਰੂ ਨੇ। ਇਹਦਾ ਅਰਥ ਕੀ ਹੈ, ਗੁਰੂ ਹੀ ਸਾਧੂ ਹੈ। ਅੱਜ ਇਹ ਵੀ ਸਾਡੀ ਗਲਤੀ ਹੈ ਕਿ ਅਸੀਂ ਲੱਖਾਂ ਸਾਧੂ ਮੰਨ ਲੈ, ਜਿੰਨੇ ਅਸੀਂ ਸਾਧੂ ਮੰਨੇ ਨੇ ਇੰਨੇ ਤਾਂ ਕੌਮ ਚ ਅੰਮ੍ਰਿਤਧਾਰੀ ਹੈ ਨੀ ਗੇ। ਸਭ ਤੋਂ ਵੱਡੀ ਮਹਿਮਾ ਸੱਚੇ ਪਾਤਸ਼ਾਹ ਨੇ ਸਿੱਖ ਦੀ ਕੀਤੀ ਹੈ, ਫਿਰ ਅੰਮ੍ਰਿਤਧਾਰੀ ਸਿੱਖ ਦੀ ਕੀਤੀ ਹੈ, ਜਿਹਨੂੰ ਕਿਹਾ ਵੀ ਇਹ ਤੇ ਭਾਈ ਮੇਰਾ ਰੂਪ ਹੈ। ਸਾਧੂ ਹੋਣਾ, ਬ੍ਰਹਮ ਗਿਆਨੀ ਹੋਣਾ, ਸੰਤ ਹੋਣਾ, ਇਹਦਾ ਅਰਥ ਇਹ ਨਹੀਂ ਕਿ ਸਿੱਖ ਧਰਮ ਚ ਨਹੀਂ ਹੈਗਾ। ਪੂਰੀ ਪੂਰੀ ਅਸ਼ਟਪਦੀ ਹੈ ਮਹਿਮਾ ਦੀ, ਸਾਧੂ ਦੀ ਮਹਿਮਾ, ਸੰਤ ਦੀ ਮਹਿਮਾ, ਬ੍ਰਹਮ ਗਿਆਨੀ ਦੀ ਮਹਿਮਾ, ਪਰ ਇਹ ਇਹ ਕੀ ਨੇ, ਇਹ ਅਵਸਥਾਵਾਂ ਨੇ। ਕੋਈ ਵਿਅਕਤੀ ਸਾਧੂ ਦੀ ਅਵਸਥਾ ਚ ਪਹੁੰਚ ਗਿਆ, ਕੋਈ ਸੰਤ ਦੀ ਪਹੁੰਚ ਗਿਆ, ਜਿਵੇਂ ਭੱਟ ਸਾਹਿਬਾਨ ਕਹਿੰਦੇ ਨੇ ਕਿ ਰਹੇ ਉਹ ਸੰਤ ਹਾਂ ਟੋਲ, ਸਾਧ ਬਹੁ ਤੇਰੇ ਡਿੱਠੇ, ਲੱਭਣ ਸੰਤ ਤੁਰੇ ਸੀ ਮਿਲੇ ਸਾਧੂ। ਕੀ ਹੋਇਆ, ਸੰਨਿਆਸੀ ਤਪੱਸੀਏ ਮੁਖੋਂ ਇਹ ਪੰਡਿਤ ਮਿੱਠੇ ਬਰਸ ਏਕ ਹੋਂ ਫਿਰਿਓ ਕਿਨੇ ਨੇ ਪਰਚੋ ਲਾਇਓ ਕਹਿਤਿਆਂ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ ਏਦਾਂ ਦੇ ਸਾਧੂ ਮਿਲੇ ਰਹਿਤ ਦੀ ਖੁਸ਼ੀ ਕਿਤੇ ਨਹੀਂ ਮਿਲੀ ਗੱਲਾਂ ਵਾਲੇ ਬਹੁਤ ਮਿਲੇ ਬੜੀਆਂ ਗੱਲਾਂ ਮਾਰਦੇ ਸੀ ਹੁਣ ਇੱਥੇ ਅਰਥ ਜਿਹੜੇ ਨੇ ਸਾਧੂ ਦੇ ਅਰਥ ਵੀ ਗੁਰੂ ਨੇ ਇਹ ਕਿੱਦਾਂ ਹੋ ਗਿਆ ਵੀ ਮਿਲਿਆ ਸਾਧੂ ਤੇ ਸਮਝਾਇਆ ਗੁਰੂ ਨੇ ਇਹ ਤੇ ਉਹ ਹੋ ਗਏ ਵੀ ਇੱਕ ਉਹ ਗੱਲ ਸੁਣਾਉਂਦੇ ਹੁੰਦੇ ਕਹਿੰਦੇ ਜੰਗ ਹੋ ਰਹੀ ਸੀ ਕਹਿੰਦਾ ਮਾਰੀ ਤਲਵਾਰ ਮੋਢੇ ਤੇ ਮਾਰੀ ਕਹਿੰਦਾ ਗੋਡਾ ਲਾ ਕੇ ਉਹ ਸੁੱਟਦਾ ਮਾਰੀ ਮੋਢੇ ਤੇ ਵੱਢ ਗੋਡਾ ਦਿੱਤਾ ਉਹ ਹਾਲਤ ਹੈ ਫਿਰਤ ਫਿਰਤ ਭੇਟੇ ਜਨ ਸਾਧੂ ਮਿਲਿਆ ਕੌਣ ਸਾਧੂ ਇੱਥੇ ਸਾਧੂ ਦਾ ਅਰਥ ਵੀ ਗੁਰੂ ਹੈ ਪੂਰੇ ਗੁਰ ਸਮਝਾਇਆ ਉਸੇ ਸਾਧੂ ਨੇ ਉਸੇ ਗੁਰੂ ਨੇ ਜਿਸ ਪਾਤਸ਼ਾਹ ਦਾ ਅੱਜ ਸ੍ਰੀ ਮੁੱਖ ਵਾਕ ਹੈ ਉਸ ਪਾਤਸ਼ਾਹ ਦਾ ਇੱਕ ਸ਼ਬਦ ਹੈ ਭਾਗ ਹੋਆ ਕਰੋ ਕਿਰਪਾ ਭਾਗ ਹੋਆ ਗੁਰ ਸੰਤ ਮਨਾਇਆ ਗੁਰੂ ਸੰਤ ਵੀ ਹੈ ਗੁਰੂ ਸਾਧੂ ਵੀ ਹੈ ਆਪਾਂ ਮੁਕਰਤ ਨਹੀਂ ਸਕਦੇ ਨਾ ਪੰਜਵੇਂ ਪਾਤਸ਼ਾਹ ਦਾ ਸ਼ਬਦ ਹੈ ਭਾਗ ਹੋਆ ਗੁਰਸੰਤ ਮਲਾਇਆ ਪ੍ਰਭ ਅਵਨਾਸ਼ੀ ਘਰ ਮੇ ਪਾਇਆ ਤੇ ਗੁਰੂ ਪਰਮੇਸ਼ਰ ਰੂਪ ਹੈ ਗੁਰੂ ਹੀ ਸੰਤ ਹੈ ਗੁਰੂ ਹੀ ਪਰਮੇਸ਼ਰ ਦਾ ਰੂਪ ਹੈ ਫਿਰਦਿਆਂ ਫਿਰਦਿਆਂ ਗੁਰੂ ਸਾਧੂ ਮਿਲ ਗਿਆ ਤੇ ਉਸ ਸਾਧੂ ਗੁਰੂ ਨੇ ਮੈਨੂੰ ਸਮਝਾ ਦਿੱਤਾ ਗੁਰੂ ਕੀ ਕਰਦਾ ਗੁਰੂ ਮਤ ਦਿੰਦਾ ਅਸੀਂ ਕੀ ਸ਼ੁਰੂ ਕੀਤਾ ਪਤਾ ਵੀ ਗੁਰੂ ਮੁੰਡੇ ਦਿੰਦਾ ਹੈ ਗੁਰੂ ਪੜ੍ਹਾਈ ਦਿੰਦਾ ਹੈ ਗੁਰੂ ਵੀਜ਼ਾ ਦਿੰਦਾ ਹੈ ਗੁਰੂ ਕੋਠੀ ਦਿੰਦਾ ਹੈ ਗੁਰੂ ਸਕੂਟਰ ਦਿੰਦਾ ਹੈ ਗੁਰੂ ਕਾਰ ਦਿੰਦਾ ਬਿਲਕੁਲ ਉਲਟ ਹੈ ਦਿੱਤੂ ਔਰ ਇੱਕ ਵਾਰੀ ਨਹੀਂ ਜਪਜੀ ਸਾਹਿਬ ਦੇ ਵਿੱਚ ਸਾਰਿਆਂ ਤੋਂ ਵੱਡੇ ਸਤਿਗੁਰੂ ਨੇ ਇਹ ਗੱਲ ਬਾਰ ਬਾਰ ਸਮਝਾਈ ਹੈ ਕਿ ਗੁਰਾ ਇੱਕ ਦੇ ਬੁਝਾਈ ਮੈਨੂੰ ਇੱਕ ਗੱਲ ਸਮਝਾ ਦੇ ਸਭਨਾ ਜੀਆਂ ਕਾ ਇੱਕ ਦਾਤਾ ਸਾਰੇ ਜੀਵਾਂ ਦਾ ਜਿਹੜਾ ਇੱਕ ਦਾਤਾ ਹੈ ਸਾਰੇ ਜੀਵਾਂ ਚ ਸੱਪ ਵੀ ਆਉਣਗੇ ਕੀੜੇ ਮਕੌੜੇ ਵੀ ਆਉਣਗੇ ਸ਼ੇਰ ਵੀ ਆਉਣਗੇ ਹਾਥੀ ਵੀ ਆਉਣਗੇ ਕਾਲੇ ਗੋਰੇ ਸਭ ਇਨਸਾਨ ਵੀ ਆਉਣਗੇ ਸਭਨਾ ਜੀਆਂ ਕਾ ਇੱਕ ਦਾਤਾ ਸਾਰੇ ਜੀਵਾਂ ਦਾ ਇੱਕ ਦਾਤਾ ਹੈ ਗੁਰੂ ਨੇ ਕਿਤੇ ਨਹੀਂ ਕਿਹਾ ਮੈਂ ਦਾਤਾ ਹਾਂ ਹਾਂ ਜਦੋਂ ਗੁਰੂ ਪਰਮੇਸ਼ਰ ਸਰੂਪ ਹੈ ਉੱਥੇ ਅਸੀਂ ਇਹ ਜ਼ਰੂਰ ਕਹਿੰਦੇ ਹਾਂ ਕਿ ਗੁਰੂ ਮਹਾਰਾਜ ਨੇ ਬੜੀ ਕਿਰਪਾ ਕੀਤੀ ਹੈ ਉਹਦੀ ਕਿਰਪਾ ਹੈ ਪਰ ਜਦੋਂ ਅਸੀਂ ਇਹ ਗੱਲ ਨੂੰ ਸਮਝਣ ਦਾ ਯਤਨ ਕਰਨਾ ਵੀ ਗੁਰੂ ਕੋਲ ਆਉਣਾ ਕਾਹਦੇ ਲਈ ਹੈ ਗੁਰੂ ਕੋਲ ਅਕਲ ਲੈਣ ਵਾਸਤੇ ਆਉਣਾ ਅਸੀਂ ਸਮਾਨ ਲੈਣ ਆਉਂਦੇ ਹਾਂ ਉਹੀ ਗੱਲ ਹੈ ਉਹਦਾ ਕਾਰਨ ਵੀ ਹੈ ਤੁਸੀਂ ਵੇਖਿਆ ਹੋਣਾ ਕਈ ਗੁਰਦੁਆਰੇ ਆ ਕੇ ਅੱਗੇ ਝੱਗਾ ਚੁੱਕ ਲੈਣਗੇ ਵੀ ਜੇ ਉਹ ਤੋਂ ਬਾਲ ਡਿੱਗਣ ਲੱਗਾ ਹੁੰਦਾ ਸਾਰਾ ਝੋਲੀ ਜੀ ਪਾ ਲੈਣਾ ਜਿਹਦਾ ਪੇਟ ਨਹੀਂ ਹੁੰਦਾ ਉਹਦਾ ਤੇ ਬਚਾਅ ਹੋ ਜਾਂਦਾ ਤੇ ਜਿਹਦਾ ਮੇਰੇ ਵਰਗੇ ਦਾ 84 ਕਿਲੋ ਪੇਟ ਹੁੰਦਾ ਉਹ ਤਾਂ ਸਾਰਾ ਹੀ ਢਿੱਡ ਨੰਗਾ ਹੋ ਜਾਂਦਾ ਝੱਗਾ ਨੂੰ ਚੁੱਕਿਆ ਹੁੰਦਾ ਸਾਨੂੰ ਆਪਣੀ ਮਰਿਆਦਾ ਹੀ ਨਹੀਂ ਪਤਾ ਲੱਗੀ ਸਾਨੂੰ ਇਹ ਨਹੀਂ ਪਤਾ ਵੀ ਗੁਰਦੁਆਰੇ ਆਉਣਾ ਕਦੋਂ ਹੈ ਕੌਣ ਆ ਸਕਦਾ ਹੈ ਕਿਵੇਂ ਆਉਣਾ ਹੈ ਮੰਗਣਾ ਕੀ ਹੈ ਮੰਗਣ ਨੀਕਾ ਹਰ ਜਸ ਗੁਰ ਤੇ ਮੰਗਣਾ ਵਿਣ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੈ ਦੁੱਖ ਵਿਸਰ ਨਾਹੀ ਦਾ ਤਾਰ ਆਪਣਾ ਨਾਮ ਦੇ ਮੈਂ ਕਿਆ ਮੰਗੋ ਕਿਛ ਥਿਰ ਨਾ ਰਹਾਈ ਮੈਂ ਕੀ ਮੰਗਾਂ ਰਹਿਣਾ ਹੀ ਕੁਛ ਨਹੀਂ ਮੰਗ ਕੇ ਕਰਾਂਗਾ ਵੀ ਕੀ ਸਾਧੂ ਗੁਰੂ ਮਿਲ ਗਿਆ ਤੇ ਪੂਰੇ ਗੁਰੂ ਨੇ ਸਮਝਾ ਦਿੱਤਾ ਹਾਂਜੀ
ਆਨ ਸਗਲ ਬਿਧ ਕਾਮ ਨਾ ਆਵੇ ਹਰ ਹਰ ਨਾਮ ਧਿਆਇਆ
ਇਹ ਗੱਲ ਗੁਰੂ ਨੇ ਸਮਝਾਈ ਹੈ ਬਾਕੀ ਕਿਸੇ ਨੇ ਨੀ ਜੇ ਸਮਝਾਉਣੀ ਤੁਹਾਨੂੰ ਜਿੱਥੇ ਮਰਜ਼ੀ ਚਲੇ ਜਾਓ ਕਿਸੇ ਨੇ ਨਹੀਂ ਸਮਝਾਉਣੀ ਜਿੱਥੇ ਜਾ ਕੇ ਦੱਸੋਗੇ ਵੀ ਮਾਇਆ ਬਹੁਤ ਹੈ ਤਾਂ ਕੋਈ ਜਵਾਬ ਹੀ ਮਿਲੇਗਾ ਵੀ ਕੰਮ ਕੀ ਕਰਦੇ ਹੋ। ਜੇ ਪਤਾ ਲੱਗਿਆ ਵੀ ਇਹ ਕੰਮ ਕਰਦੇ ਤਾਂ ਅਗਲਾ ਕਹੂਗਾ ਮੇਰਾ ਹਿੱਸਾ ਵੀ ਪਾ ਲਓ। ਹੁਣ ਗੱਲ ਹੋਈ ਨਹੀਂ ਹੋਈ ਪਤਾ ਨਹੀਂ ਮੈਨੂੰ, ਅੱਜ ਕੱਲ੍ਹ ਉਹ ਵਿਅਕਤੀ ਜੇਲ੍ਹ ਵਿੱਚ ਹੈ, ਲੁਧਿਆਣੇ ਦੇ ਕੋਲ ਕਿਤੇ ਉਹ ਬੈਠਾ ਹੈ, ਤੇ ਕੋਈ ਆਦਮੀ ਆਇਆ ਆ ਕੇ ਬਹਿ ਗਿਆ, ਅੱਧਾ ਘੰਟਾ ਬੈਠਾ ਰਿਹਾ, ਕਹਿੰਦਾ ਜੀ ਮਹਾਰਾਜ ਆਗਿਆ ਦਿਓ। ਉਹ ਕਹਿੰਦੇ ਠੀਕ ਹੈ। ਗੱਡੀ ਚ ਗਿਆ ਉਹਨੇ, ਅਖਬਾਰ ਦੇ ਵਿੱਚ ਇੱਕ ਬੰਡਲ ਬੱਧਾ ਸੀਗਾ, ਉਹ ਲਿਆ ਕੇ ਮੱਥਾ ਟੇਕਿਆ, ਕਹਿਣ ਲੱਗਾ ਜੀ ਮੈਂ ਤੁਹਾਡੀ ਵਡਿਆਈ ਸੁਣ ਕੇ ਆਇਆ ਸੀ। ਪਹਿਲਾਂ ਮੈਂ ਤਸੱਲੀ ਕੀਤੀ, ਤੁਹਾਡੇ ਦਰਸ਼ਨ ਕਰਕੇ ਬੜੀ ਸ਼ਾਂਤੀ ਮਿਲੀ ਹੈ, ਤੇ ਛੋਟੀ ਜਿਹੀ ਭੇਟ ਹੈ। ਹੁਣ ਉਹ ਬੰਦਾ ਚਲਾ ਗਿਆ, ਬਾਬੇ ਨੇ ਅਖਬਾਰ ਖੋਲ੍ਹ ਕੇ ਵੇਖੀ ਤੇ ਪੈਸੇ ਲੱਖਾਂ ਚ ਸੀਗੇ। ਹਫ਼ਤੇ ਕੁ ਬਾਅਦ ਉਹ ਬੰਦਾ ਫਿਰ ਆ ਗਿਆ, ਫਿਰ ਉਹਨੇ ਉਹੀ ਡਰਾਮਾ ਕੀਤਾ, ਪਹਿਲਾਂ ਆ ਕੇ ਬਹਿ ਗਿਆ, ਫਿਰ ਗਿਆ, ਫਿਰ ਇੱਕ ਬੰਡਲ ਲੈ ਆਇਆ, ਕਹਿੰਦਾ ਜੀ ਤਸੱਲੀ ਹੋ ਗਈ, ਬਸ ਉਹੀ ਜਿਹੜਾ ਨੱਦ ਪਿਛਲੀ ਵਾਰੀ ਆਇਆ ਉਹੀ ਅੱਜ ਆਇਆ। ਜਦੋਂ ਤੀਜੀ ਵਾਰੀ ਉਹਨੇ ਬੰਡਲ ਰੱਖਿਆ ਤੇ ਬਾਬੇ ਨੇ ਉਹਦੀ ਬਾਂਹ ਫੜ ਲਈ, ਕਹਿੰਦਾ ਕੰਮ ਕੀ ਹੈ? ਕਹਿੰਦਾ ਜੀ ਫਾਈਨੈਂਸ ਦਾ ਕੰਮ ਹੈ, 10% ਲੈਣੇ ਆ। ਬਾਬਾ ਕਹਿੰਦਾ ਥੋੜੇ ਜਿਹੇ ਪੈਸੇ ਮੇਰੇ ਵੀ ਲਾ ਦੇ। ਉਹਨੇ ਕਿਹਾ ਜੀ ਬਿਲਕੁਲ ਲਾ ਦੇਣਗੇ, ਲੋਕਾਂ ਤੋਂ ਲੈ ਕੇ 5 ਤੇ 10 ਤੇ ਦੇਈਦੇ ਨੇ, ਪਰ ਤੁਹਾਨੂੰ ਤੇ 10 ਦਾ 10 ਹੀ ਦਿਆਂਗਾ ਮੈਂ, ਅੱਜ ਆਉਂਦਾ ਮੁੜ ਕੇ। ਬਚੋ ਸਾਧੂ ਉਹ ਨਹੀਂ ਹੈ ਜਿਹੜਾ ਤੁਹਾਡਾ ਪਾਰਟਨਰ ਬਣ ਜਾਏ, ਜਿਹੜਾ ਤੁਹਾਡੇ ਨਾਲ ਬਿਜ਼ਨਸ ਡੀਲ ਕਰੇ, ਉਹ ਸਾਧੂ ਨਹੀਂ ਹੈ। ਸਾਧੂ ਹੈ ਜਿਹੜਾ ਤੁਹਾਨੂੰ ਸਮਝਾਵੇ ਕਿ ਆਣ ਸਗਲ ਬਿਦ ਕਾਮਨਾ ਆਵੇ। ਇਹ ਜਿਹੜੀ ਮਾਇਆ ਦੀ ਮਮਤਾ ਹੈ, ਇਹ ਕਿਤੇ ਵੀ ਕੰਮ ਨਹੀਂ ਆਉਣੀ। ਹਰ ਹਰ ਨਾਮ ਧਿਆਇਆ, ਸਿਰਫ ਕੇਵਲ ਤੇ ਕੇਵਲ ਨਾਮ ਜਪਿਆ ਕੰਮ ਆਉਣਾ ਹੈ। ਪਰਮੇਸ਼ਰ ਦੀ ਭਗਤੀ ਸਿਫਤ ਸਲਾਹ ਕਰਨੀ ਕੰਮ ਆਉਣੀ ਹੈ। ਮਿਲਿਆ ਤੇ ਅਮੀਰ ਆਦਮੀ ਗੁਰੂ ਨਾਨਕ ਸਾਹਿਬ ਨੂੰ ਵੀ ਸੀ ਦੁਨੀ ਚੰਦ, ਪਰ ਗੁਰੂ ਸਾਹਿਬ ਨੇ ਉਹਦੇ ਨਾਲ ਆਪਣੀ ਵਪਾਰਕ ਸਾਂਝ ਨਹੀਂ ਸੀ। ਵੀ ਉਹਨਾਂ ਨੇ ਕਿਹਾ ਸੀ ਵੀ ਆਪਣੀ ਕੰਪਨੀ ਚ ਮੇਰਾ ਨਾਮ ਵੀ ਪਾ ਦੇ, ਉਹਨਾਂ ਨੇ ਉਲਟਾ ਸੂਈ ਦੇ ਕੇ ਕਿਹਾ ਸੀ ਵੀ ਆ ਲੈ ਅਮੀ। ਕਹਿੰਦਾ ਮਹਾਰਾਜ ਸੂਈ ਤਾਂ ਨਾਲ ਆ ਨਹੀਂ ਸਕਦੀ। ਉਹਨੂੰ ਵੀ ਉਹਦੀ ਘਰਵਾਲੀ ਨੇ ਸਮਝਾਇਆ ਵੀ ਸਾਧੂਆਂ ਨਾਲ ਏਡਾ ਵੱਡਾ ਵਾਅਦਾ ਕਿਉਂ ਕੀਤਾ। ਤੋ ਫਿਰ ਆ ਗਿਆ, ਕਹਿੰਦਾ ਮਹਾਰਾਜ ਇਹ ਸੂਈ ਆਪਣੀ ਲੈ ਜਾਓ, ਵੀ ਨਾਲ ਨਹੀਂ ਆ ਸਕਦੀ। ਤੂੰ ਕਹਿੰਦੇ ਵੀ ਨੀ ਮਾਇਆ ਕੀ ਕਰਨੀ ਜਿਹੜੀ ਤੂੰ ਇਕੱਠੀ ਕੀਤੀ ਹੈ। ਸਾਧੂ ਉਹ ਹੈ ਜਿਹੜਾ ਤੁਹਾਨੂੰ ਧਰਮ ਸਿਖਾਵੇ, ਧਰਮ ਪੜਾਵੇ, ਜਿਹੜਾ ਤੁਹਾਨੂੰ ਸੱਚ ਦੇ ਮਾਰਗ ਤੇ ਤੋਰੇ। ਧਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਨ ਆਵਣ ਕਾ ਇਹ ਸੁਭਾਉ, ਜਨ ਕੈ ਸੰਗ ਚਿਤ ਆਵੇ ਨਾ। ਗੁਰੂ ਨੇ ਇਹ ਗੱਲ ਸਮਝਾਈ ਹੈ ਕਿ ਆਣ ਸਗਲ ਬਿਦ ਕਾਮਨਾ ਆਵੇ। ਕੋਈ ਹੋਰ ਤਰੀਕਾ ਕੰਮ ਨਹੀਂ ਜੇ ਆਉਣਾ, ਕੋਈ ਤੁਹਾਨੂੰ ਮਾਇਆ ਦੀ ਮੋਹ ਮਮਤਾ ਤੋਂ ਬਚਾ ਨਹੀਂ ਸਕਦਾ। ਪਰਮੇਸ਼ਰ ਦਾ ਨਾਮ ਸਿਮਰਿਓ ਭਾਈ।
ਤਾਤੇ ਮੋਹੇ ਧਾਰੀ ਓਟ ਗੋਪਾਲ।
ਇਸ ਕਰਕੇ ਮੈਂ ਹੁਣ ਜਿਹੜੀ ਪਰਮਾਤਮਾ ਦੀ ਓਟ ਲਈ ਹੈ, ਪਰਮਾਤਮਾ ਕੌਣ, ਕਿਹੜਾ ਪਰਮਾਤਮਾ, ਕਿੱਥੇ ਪਰਮਾਤਮਾ, ਕਿਹਨਾਂ ਦਾ ਪਰਮਾਤਮਾ, ਕਿਉਂਕਿ ਸਭ ਦੇ ਆਪਣੇ ਆਪਣੇ ਰੱਬ ਨੇ, ਜਿਹੜਾ ਗੋਪਾਲ ਹੈ। ਗੋ ਕਹਿੰਦੇ ਨੇ ਧਰਤੀ ਨੂੰ, ਜਿਹੜਾ ਸਾਰੀ ਧਰਤੀ ਦੀ ਪ੍ਰਤਪਾਲਣਾ ਕਰਦਾ ਹੈ, ਤੇ ਧਰਤੀ ਦੇ ਵਿੱਚ ਵੀ ਜੀਵ ਹੈਗੇ ਨੇ, ਧਰਤੀ ਦੇ ਉੱਪਰ ਵੀ ਹੈਗੇ ਨੇ। ਉਹ ਕੌਣ ਹੈ ਜਿਹੜਾ ਸੈਲ ਪੱਥਰ ਮੈਂ ਜੰਤ ਉਪਾਏ, ਤਾਂ ਘਰ ਜਿਕ ਆ ਗਿਆ ਕਰ ਧਰਿਆ। ਪੱਥਰਾਂ ਚ ਕੀੜੇ ਪੈਦਾ ਕਰਦਾ ਤੇ ਫਿਰ ਉਹਨਾਂ ਦੇ ਅੱਗੇ ਰਿਜਕ ਵੀ ਰੱਖਦਾ, ਉਹ ਕੌਣ ਹੈ? ਉਹਨੂੰ ਰੱਬ ਮੰਨਿਓ? ਇਹ ਨਾ ਵੀ ਤੁਹਾਡਾ ਰੱਬ ਏ ਤੇ ਮੈਂ ਮੰਨ ਲੈਣਾ ਜੀ ਮੇਰਾ ਰੱਬ, ਤੁਸੀਂ ਮੰਨ ਲਓ। ਕਿਉਂ ਮੰਨਣਾ ਆਪਾਂ ਇੱਕ ਦੂਜੇ ਦਾ ਰੱਬ? ਬਈ ਰੱਬ ਹੈ ਹੀ ਇੱਕ ਹੈ, ਤੇ ਰੱਬ ਉਹ ਹੈ ਜਿਹੜਾ ਸਾਰੀ ਪ੍ਰਕਿਰਤੀ ਦੀ, ਸ੍ਰਿਸ਼ਟੀ ਦੀ, ਕਾਇਨਾਤ ਦੀ ਜਿਹੜਾ ਪ੍ਰਤਪਾਲਣਾ ਕਰਦਾ। ਇਸ ਕਰਕੇ ਧਾਰੀ ਓਟ ਗੋਪਾਲ, ਮੈਂ ਉਸ ਪਰਮਾਤਮਾ ਦਾ ਆਸਰਾ ਤੱਕਿਆ।
ਸ਼ਰਨ ਪਰਿਓ ਪੂਰਨ ਪਰਮੇਸ਼ੁਰ, ਬਿਨਸੇ ਸਗਲ ਜੰਜਾਲ।
ਸ਼ਰਨ ਪਿਆ ਮੈਂ ਉਸ ਪੂਰਨ ਪਰਮੇਸ਼ੁਰ ਦੇ, ਜਿਹਨੇ ਸਾਰੇ ਜੰਜਾਲ ਕੱਟ ਦਿੱਤੇ ਨੇ, ਜੰਜਾਲ ਕੀ ਹੈ? ਬੰਧਨ। ਇਹ ਬੜਾ ਆਮ ਸਾਡੇ ਘਰਾਂ ਚ ਬੋਲਿਆ ਜਾਣ ਵਾਲਾ ਸ਼ਬਦ ਹੈ। ਬਸ ਮੈਂ ਤੇ ਹੁਣ ਐਸੇ ਜੰਜਾਲ ਚ ਫਸ ਗਿਆ, ਪਤਾ ਨੀ ਕਦੋਂ ਨਿਕਲਾਂਗਾ। ਜਿੱਥੇ ਤਾਣਾ ਪੇਟਾ ਉਲਝ ਜਾਏ ਉਹਨੂੰ ਜੰਜਾਲ ਕਹਿੰਦੇ ਨੇ। ਪਰ ਇਹਨਾਂ ਜੰਜਾਲਾਂ ਚੋਂ ਵੀ ਗੁਰੂ ਕੱਢਦਾ, ਗੁਰੂ ਸਮਝਾਉਂਦਾ ਕਿ ਭਾਈ ਤੂੰ ਪਰਮੇਸ਼ਰ ਨੂੰ ਸਿਮਰ, ਸਾਰੇ ਬੰਧਨ ਕੱਢ ਜਾਣਗੇ। ਭਗਤ ਜੀ ਤਾਂ ਕਹਿੰਦੇ ਜਮਾਂ ਦੀ ਫਾਹੀ ਕੱਟੀ ਹੈ ਮੈਂ, ਮਨ ਮੇਰੋ ਗੱਜ ਜੇਵਾ ਮੇਰੀ ਕਾਤੀ, ਮੱਪ ਮੱਪ ਕਾਟੋ ਜਮ ਕੀ ਫਾਂਸੀ। ਕਹਿੰਦੇ ਮੈਂ ਤੇ ਜਮਾਂ ਦੀ ਜਿਹੜੀ ਉਹ ਫਾਈ ਸੀ, ਰੱਸੀ ਸੀ, ਕਹਿੰਦੇ ਉਹ ਮਿਣ ਮਿਣ ਕੇ ਕੱਟੀ ਇੱਕ ਇੱਕ ਮੀਟਰ ਦੇ ਹਿਸਾਬ ਨਾਲ, ਮਨ ਦਾ ਗੱਜ ਬਣਾ ਲਿਆ, ਜ਼ਬਾਨ ਦੀ ਕੈਂਚੀ ਬਣਾ ਲਈ।
ਰਹਾਓ ਸੁਰਗ ਮਿਰਤ ਪਿਆਲ ਭੂ ਮੰਡਲ ਸਗਲ ਵਿਆਪੇ ਮਾਏ।
ਭਾਵੇਂ ਧਰਤੀ ਹੈ, ਭਾਵੇਂ ਆਕਾਸ਼ ਹੈ, ਭਾਵੇਂ ਪਤਾਲ ਲੋਕ ਹੈ, ਕੋਈ ਥਾਂ ਐਸੀ ਨਹੀਂ ਜਿੱਥੇ ਸਮੂਹ ਮਮਤਾ ਦਾ ਪਸਾਰਾ ਨਹੀਂ ਹੈ, ਪ੍ਰਭਾਵ ਨਹੀਂ ਹੈ, ਕੋਈ ਇਸ ਮੋਹ ਮਾਇਆ ਤੋਂ ਬਚਿਆ ਨਹੀਂ ਹੈ।
ਜੀ ਉਧਾਰਨ ਸਭ ਕੁਲ ਤਾਰਨ ਹਰ ਹਰ ਨਾਮ ਧਿਆਏ।
ਜੀਵਾਂ ਦੇ ਉਧਾਰਨ ਵਾਲਾ, ਸਾਰੀਆਂ ਕੁੱਲਾਂ ਨੂੰ ਤਾਰਨ ਵਾਲਾ, ਹੁਣ ਮੈਂ ਪਰਮੇਸ਼ਰ ਦਾ ਨਾਮ ਸਿਮਰਿਆ। ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲ, ਨਾਨਕ ਤੇ ਮੁੱਖ ਉਜਲੇ ਕੇਤੀ ਛੁੱਟੀ। ਕੋਈ ਆਨੰਦ ਸਾਹਿਬ ਦੀਆਂ ਪੌੜੀਆਂ ਨਾਲ ਇਹ ਸ਼ਲੋਕ ਨਾ ਪੜ੍ਹੇ, ਅਸੀਂ ਉਹ ਗ੍ਰੰਥੀ ਨਹੀਂ ਰੱਖਣਾ ਚਾਹੁੰਦੇ। ਵਿਰਾਗੀ ਸਿੰਘ ਨਾ ਪੜ੍ਹੇ ਸ਼ਲੋਕ ਲਾਸਟ ਅਖੀਰ ਵਿੱਚ, ਅਸੀਂ ਉਹਦੀ ਨੁਕਤਾ ਚੀਨੀ ਕਰਦੇ ਹਾਂ। ਪੜ੍ਹੋ, ਪਰ ਇਹਦੇ ਅਰਥ ਜ਼ਰੂਰ ਪੜ੍ਹੋ। ਅਗਰ ਇੰਨੇ ਸ਼ਲੋਕ ਦੇ ਉੱਤੇ ਹੀ ਅਸੀਂ ਟਿਕ ਜਾਈਏ ਕਿ ਪਵਨ ਗੁਰੂ ਹੈ, ਪਾਣੀ ਪਿਤਾ ਹੈ, ਅੱਜ ਪੰਜਾਬ ਦਾ ਦੋ ਚੀਜ਼ਾਂ ਨੇ ਨੁਕਸਾਨ ਕੀਤਾ ਹੈ, ਹਵਾ ਚ ਜ਼ਹਿਰ ਹੈ, ਪਾਣੀ ਚ ਵੀ ਹੈ, ਆਬੋ ਹਵਾ ਦੋਵੇਂ ਖਰਾਬ ਨੇ। ਤੇ ਦੋਵਾਂ ਦੇ ਪਰਥਾਏ ਗੁਰੂ ਨੇ ਸਮਝਾਇਆ ਸੀ ਕਿ ਭਾਈ ਇਹ ਜਿਹੜੀ ਪਵਨ ਹੈ ਇਹ ਗੁਰੂ ਤੁਲ ਹੈ, ਜਿਵੇਂ ਗੁਰੂ ਜੀਵਨ ਦਿੰਦਾ ਹੈ ਹਵਾ ਜੀਵਨ ਦਿੰਦੀ ਹੈ, ਪਾਣੀ ਉਵੇਂ ਤੇਰੀ ਪਰਵਰਿਸ਼ ਪ੍ਰਤ ਪਾਲਣਾ ਕਰਦਾ ਜਿਵੇਂ ਪਿਤਾ ਕਰਦਾ। ਹੁਣ ਨਾ ਤੇ ਪਾਣੀ ਤੋਂ ਪਿਤਾ ਦੀ ਗੱਲ ਸਮਝ ਆਈ ਤੇ ਨਾ ਹਵਾ ਤੋਂ ਗੁਰੂ ਦੀ ਗੱਲ ਸਮਝ ਆਈ, ਤੇ ਨਾ ਹੀ ਸਾਨੂੰ ਪਿਤਾ ਤੋਂ ਹਵਾ ਦੀ ਅਹਿਮੀਅਤ ਸਮਝ ਆਈ, ਨਾ ਹਵਾ ਤੋਂ ਪਿਤਾ ਦੀ ਅਹਿਮੀਅਤ ਸਮਝ ਆਈ। ਇਹ ਸ਼ਲੋਕ ਬਹੁਤ ਮਹਾਨਤਾ ਰੱਖਦਾ ਹੈ। ਜਦੋਂ ਵੀ ਕਿਸੇ ਨੇ ਕਿਹਾ ਹੋਣਾ ਵੀ ਇਹਨੂੰ ਪੜ੍ਹੋ, ਉਸ ਬਜ਼ੁਰਗ ਦੀ ਅਵਸਥਾ ਨੂੰ ਮੱਥਾ ਟੇਕਣਾ ਚਾਹੀਦਾ ਜਿਹਨੇ ਕਿਹਾ ਵੀ ਭਾਈ ਜ਼ਰੂਰ ਪੜ੍ਹਿਓ ਜੇ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਧਰਤੀ ਮਾਂ ਵਰਗੀ ਹੈ, ਜੇ ਉਹ ਕਹਿ ਲਓ ਮਾਂ ਧਰਤੀ ਵਰਗੀ ਹੈ। ਦਿਵਸ ਰਾਤ ਦੋਏ ਦਾਈ ਦਾਇਆ ਖੇਲੇ ਸਗਲ ਜਗਤ, ਦਿਨ ਤੇ ਰਾਤ ਇਹ ਦਾਦੀ ਦਾਦੇ ਵਰਗੇ ਨੇ, ਦੁਨੀਆਂ ਖੇਡ ਰਹੀ ਹੈ, ਦਾਦੀ ਦਾਦੇ ਕੋਲ ਬੱਚੇ ਪੜ੍ਹਦੇ ਨੇ। ਮੇਰੇ ਇੱਕ ਰਿਸ਼ਤੇਦਾਰ ਨੇ ਆਸਟ੍ਰੇਲੀਆ ਆਪਣੇ ਮਾਂ ਪਿਓ ਨੂੰ ਬੁਲਾਇਆ, ਹੁਣ ਉਹ ਮਾਂ ਪਿਓ ਕਿਉਂਕਿ ਮੇਰੇ ਰਿਸ਼ਤੇਦਾਰ ਨੇ ਉਹ ਮੇਰੇ ਪਰਿਵਾਰ ਨੂੰ ਫੋਨ ਕਰਦੇ ਨੇ, ਕਹਿੰਦੇ ਬੱਚੇ ਤੰਗ ਬੜਾ ਕਰਦੇ ਨੇ। ਤੋ ਮੇਰੀ ਸਿੰਘਣੀ ਨੇ ਮੈਨੂੰ ਦੱਸਿਆ ਤੇ ਮੈਂ ਕਿਹਾ ਉਹਨੂੰ ਦੱਸਿਓ ਵੀ ਤੇਰੇ ਬੱਚਿਆਂ ਨੇ ਅਗਰ ਤੈਨੂੰ ਟਿਕਟਾਂ ਭੇਜੀਆਂ ਨੇ ਆਸਟ੍ਰੇਲੀਆ ਦੀਆਂ ਤੇ ਤੇਰੇ ਬੱਚੇ ਕਮੜੇ ਥੋੜਾ ਨੇ, ਉਹਨਾਂ ਨੇ ਵੀ ਨਿਆਣੇ ਸਾਂਭਣ ਲਈ ਭੇਜੀਆਂ ਨੇ, ਇਹ ਤਾਂ ਇਸ ਯੁੱਗ ਚ ਕੌਣ ਮਾਂ ਪਿਓ ਨੂੰ ਪੁੱਛਦਾ। ਸਾਨੂੰ ਨਹੀਂ ਸਮਝ ਆ ਰਹੀ ਕਿ ਜੋ ਦਾਦੀ ਦਾਦੇ ਕੋਲ ਬੱਚੇ ਪਲ ਸਕਦੇ ਨੇ ਜਾਂ ਜੋ ਉਹਨਾਂ ਦੀ ਗੋਦ ਵਿੱਚ ਬੱਚੇ ਖੇਡ ਸਕਦੇ ਨੇ, ਕਿਹੜਾ ਕਰਜ ਹੈ, ਕਿਹੜੀ ਨੁਕਰਾਨੀ ਹੈ, ਕਿਹੜੀ ਮਾਈ ਹੈ ਕਿ ਉਹ ਲਾਡ ਲੜਾ ਸਕਦੀ ਹੈ, ਜੋ ਸਾਖੀਆਂ ਮਾਂ ਗੁਜਰੀ ਸੁਣਾ ਸਕਦੀ ਹੈ ਗੁਰੂ ਕੇ ਲਾਲਾਂ ਨੂੰ, ਆਪਣੇ ਪੋਤਰਿਆਂ ਨੂੰ, ਜੋ ਧਰਮ ਪਰਪੱਕ ਕਰਾ ਸਕਦੀ ਹੈ, ਕਿਹੜਾ ਨੌਕਰ ਕਰਾ ਸਕਦਾ, ਕਰਾ ਸਕਦਾ।
ਉਦੋਂ ਹੀ ਕਹੀ ਜਾਂਦੇ ਮਾਂ ਗੁਜਰੀ ਬੜੀ ਮਹਾਨ ਹੈ, ਜੇ ਮਹਾਨ ਹੈ ਤਾਂ ਦਾਦੀਆਂ ਸੰਭਾਲ ਲਓ, ਹਰ ਦਾਦੀ ਮਹਾਨ ਹੋ ਜਾਏਗੀ। ਇਹ ਬੱਚੇ ਉਹਨਾਂ ਨੂੰ ਫੜਾਓ, ਘੱਟੋ ਘੱਟ ਹੋਰ ਨਹੀਂ ਤੇ ਪੰਜਾਬੀ ਤੇ ਪੜ੍ਹਾਈ ਦੇਣਗੇ ਨਾ। ਉਹਦੀ ਮਾਂ ਗੁਜਰੀ ਬੜੀ ਮਹਾਨ ਹੈ ਕਿ ਫੋਟੋ ਲਾਉਣ ਲਈ ਮਹਾਨ ਹੈ, ਨਹੀਂ ਮਾਂ ਗੁਜਰੀ ਇਸ ਕਰਕੇ ਮਹਾਨ ਹੈ ਕਿ ਉਹ ਦਾਦੀ ਹੈ। ਬਾਕੀ ਤੇ ਚਲੋ ਉਹਦੀਆਂ ਸਾਖੀਆਂ ਨਹੀਂ ਸਾਨੂੰ ਸਮਝ ਆਈਆਂ ਕਿ ਉਹਨੇ ਠੰਡੇ ਬੁਰਜ ਵਿੱਚ ਬੱਚਿਆਂ ਨੂੰ ਕਿਹਾ, ਪਰ ਇਹ ਗੱਲ ਤੇ ਸਮਝ ਆਏਗੀ ਨਾ ਵੀ ਘਰ ਚ ਦਾਦੀ ਦਾਦਾ ਪੰਜਾਬੀ ਤੇ ਬੋਲਣਗੇ। ਤੁਹਾਡੇ ਬੱਚਿਆਂ ਨੂੰ ਮੂਲ ਮੰਤਰ, ਗੁਰਮੰਤਰ, ਜਪਜੀ ਸਾਹਿਬ ਤੇ ਪੜ੍ਹਾਉਣਗੇ, ਗੁਰਦੁਆਰੇ ਤੇ ਲੈ ਕੇ ਜਾਣਗੇ, ਤੁਹਾਡੇ ਬੱਚਿਆਂ ਦੇ ਵਾਲ ਤਾਂ ਗੁੰਦ ਦਿਆ ਕਰਨਗੇ। ਤੁਹਾਨੂੰ ਇਹ ਤੇ ਨਹੀਂ ਕਹਿਣਾ ਪਊਗਾ ਵੀ ਆਹ ਵੀ ਪਿੰਡ ਸਿਆਪਾ ਕਰਨਾ। ਜਿੱਥੇ ਇਹ ਗੱਲ ਆ ਗਈ ਸਮਝ ਲੈਣੇ, ਇਸ ਘਰ ਚ ਸਿੱਖੀ ਹੋਣੀ ਹੈਗੀ, ਇਹ ਅੱਜ ਵੀ ਗਈ ਤੇ ਕੱਲ ਵੀ ਗਈ। ਜਿੱਥੇ ਸ਼ੌਕ ਹੋਵੇ ਕੇਸ ਗੁੰਦਨ ਦਾ, ਸੋਹਣੇ ਬੱਚਿਆਂ ਨੂੰ ਪਟਕੇ ਬੰਨਣ ਦਾ, ਸੋਹਣੀਆਂ ਦਸਤਾਰਾਂ ਬੰਨ ਕੇ ਗੁਰਦੁਆਰੇ ਲੈ ਕੇ ਜਾਣ ਦਾ, ਸਮਝ ਲੈਣਾ ਇਸ ਘਰ ਚ ਸਿੱਖੀ ਨੂੰ ਕੋਈ ਖਤਰਾ ਨਹੀਂ ਹੈਗਾ।
ਨਾਨਕ ਨਾਮ ਨਿਰੰਜਨ ਗਾਈਐ ਪਾਈਐ ਸਰਬ ਨਿਧਾਨਾ।
ਇਹ ਜੀ ਉਦਾਹਰਣ ਸਭ ਕੁਲ ਤਾਰਨ ਹਰ ਹਰ ਨਾਮ ਧਿਆਏ, ਜੀਵ ਦੇ ਉਦਾਹਰਣ ਵਾਸਤੇ, ਸਾਰੀਆਂ ਕੁੱਲਾਂ ਦੇ ਤਾਰਨ ਵਾਸਤੇ, ਜਿਨੀ ਨਾਮ ਧਿਆਇਆ ਗੈ ਮਸ਼ਕਤ ਕਾਲ ਨਾਨਕ ਤੇ ਮੁੱਖ ਉਜਲੇ। ਇਹ ਤੋਂ ਇਹਨਾਂ ਉਹਨਾਂ ਦੇ ਆਪਣੇ ਅੱਗੇ ਕੇਤੀ ਛੁੱਟੀ ਤੇ ਕੇਤਿਆਂ ਚ ਸਭ ਤੋਂ ਪਹਿਲਾਂ ਜਿਹੜੇ ਲਾਹੇਵੰਦ ਹੋਣਗੇ ਉਹ ਤੁਹਾਡੇ ਬੱਚੇ ਹੋਣਗੇ, ਤੁਹਾਡਾ ਪਰਿਵਾਰ ਹੋਏਗਾ, ਤੁਹਾਡੀਆਂ ਵੋਟੀਆਂ ਹੋਣਗੀਆਂ, ਤੁਹਾਡੀਆਂ ਨੋਵਾਂ ਹੋਣਗੀਆਂ, ਤੁਹਾਡੇ ਪੋਤਰੇ ਹੋਣਗੇ, ਸਭ ਤੋਂ ਪਹਿਲੇ ਲਾਹੇਵੰਦ ਇਹ ਹੋਣਗੇ। ਨਾਨਕ ਨਾਮ ਨਿਰੰਜਨ ਗਾਈਏ ਪਾਈਏ ਸਰਬ ਨਿਧਾਨ। ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਉਪਦੇਸ਼ ਕਰਕੇ ਸਮਝਾਉਂਦੇ ਨੇ, ਪਰਮਾਤਮਾ ਦਾ ਨਾਮ ਕਾਲਖ ਤੋਂ ਰਹਿਤ ਹੈ, ਜੇ ਗਾਓਗੇ ਕੁੱਲ ਦੁਨੀਆਂ ਦੇ ਖਜ਼ਾਨੇ ਤੁਹਾਨੂੰ ਮਿਲਣਗੇ, ਤੈਂਡੇ ਸਿਮਰਨ ਹਬ ਕਿਸ਼ ਲੱਦਵ। ਰੱਬ ਦੇ ਸਿਮਰਨ ਤੋਂ ਹਰ ਚੀਜ਼ ਮਿਲਦੀ ਹੈ।
ਕਰ ਕਿਰਪਾ ਜਿਸ ਦੇ ਸਵਾਮੀ ਬਿਰਲੇ ਕਾਹੂ ਜਾਨਾ।
ਪਰ ਜਿਹਦੇ ਤੇ ਕਿਰਪਾ ਹੋਏਗੀ, ਜਿਹਨੂੰ ਸਵਾਮੀ ਇਹ ਦਾਤ ਦੇਵੇਗਾ ਉਹਨੂੰ ਸਮਝ ਆਏਗੀ। ਹੁਣ ਜਿਹਨੇ ਜਿਹਨੂੰ ਮਿਲੀ ਨਹੀਂ, ਜਿਹਨੇ ਵੇਖੀ ਨਹੀਂ, ਉਹਨੂੰ ਕੀ ਪਤਾ, ਜਿਹੜਾ ਗੁਰਦੁਆਰੇ ਹੀ ਨਹੀਂ ਗਿਆ, ਜਿਹੜਾ ਦਰਬਾਰ ਸਾਹਿਬ ਆਇਆ ਹੀ ਨਹੀਂ, ਜਿਹਨੇ ਬਾਣੀ ਪੜ੍ਹੀ ਨਹੀਂ, ਜਿਹਨੇ ਅੰਮ੍ਰਿਤ ਛਕਿਆ ਹੀ ਨਹੀਂ, ਜਿਹਨੇ ਸੰਗਤ ਕੀਤੀ ਨਹੀਂ, ਉਹਨੂੰ ਕੀ ਪਤਾ। ਜਿਹਨਾਂ ਨੂੰ ਵਾਹਿਗੁਰੂ ਇਹ ਦਾਤਾਂ ਦੇਵੇਗਾ ਫਿਰ ਉਹਨਾਂ ਤੇ ਕਿਰਪਾ ਹੋਏਗੀ, ਉਹਨਾਂ ਨੂੰ ਦ੍ਰਿੜ ਹੋ ਜਾਏਗਾ, ਉਹ ਫਿਰ ਦੁਨੀਆਂ ਦੇ ਲੋਕਾਂ ਨੂੰ ਕਹਿਣਗੇ ਕਿ ਉਹਾਂ ਤੋ ਜਾਈਏ ਜੋ ਇਹਾਂ ਨਾ ਹੋਏ, ਨਹੀਂ ਮੈਂ ਕਿਤੇ ਕਿਉਂ ਜਾਵਾਂ, ਮੈਨੂੰ ਕਿਤੇ ਭਟਕਣ ਦੀ ਲੋੜ ਨਹੀਂ ਹੈ। ਭਟਕ ਭਟਕ ਕੇ ਤੇ ਗੱਲ ਸਮਝ ਆਈ ਹੈ ਕਿ ਫਿਰਤ ਫਿਰਤ ਭੇਟੇ ਜਨ ਸਾਧੂ, ਪੂਰੇ ਗੁਰ ਸਮਝਾਇਆ, ਆਣ ਸਗਲ ਬਿਦ ਕਾਮਨਾ ਆਵੇ ਹਰ ਹਰ ਨਾਮ ਧਿਆਇਆ। ਇਹਨੇ ਸ਼ਬਦ ਪ੍ਰਵਾਨ ਕਰਨਾ ਜੀ, ਭੁੱਲਾਂ ਮੇਰੀਆਂ ਨੇ ਖਿਮਾ ਕਰ ਦੇਣੀਆਂ, ਉਪਦੇਸ਼ ਸਤਿਗੁਰੂ ਜੀ ਦਾ ਹੈ, ਆਪਣੇ ਪੱਲੇ ਬੰਨ ਲੈਣਾ, ਸੱਚੇ ਪਾਤਸ਼ਾਹ ਮਿਹਰ ਕਰਨ, ਸਾਰਿਆਂ ਦੀਆਂ ਹਾਜ਼ਰੀਆਂ ਲਾਉਣ, ਆਪ ਸੰਗਤ ਦਾ ਧੰਨਵਾਦ। ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰ, ਜਿਨ੍ਹਾਂ ਨੇ ਆਪਣੀ ਗੋਦ ਵਿੱਚ ਬਿਠਾ ਕੇ ਦੋ ਸ਼ਬਦ ਬੋਲਣ ਦੀ ਦਾਤ ਬਖਸ਼ੀ ਹੈ। ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਜੀ ਦਾ ਧੰਨਵਾਦ, ਜਿਨ੍ਹਾਂ ਨੇ ਸਮਾਂ ਵੰਡ ਕਰਦਿਆਂ ਆਪ ਸੰਗਤ ਦੇ ਦਰਸ਼ਨ ਕਰਵਾਏ ਨੇ। ਆਓ ਫਤਿਹ ਬੁਲਾਉਣ ਤੋਂ ਪਹਿਲਾਂ ਸ਼ਬਦ ਦੀਆਂ ਜੋ ਦੋ ਅੰਤਲੀਆਂ ਪੰਕਤੀਆਂ ਨੇ ਉਹਨਾਂ ਦਾ ਪਾਠ ਸਰਵਣ ਕਰੀਏ।
ਨਾਨਕ ਨਾਮ ਨਿਰੰਜਨ ਗਾਈਐ ਪਾਈਐ ਸਰਬ ਨਿਧਾਨਾ। ਕਰ ਕਿਰਪਾ ਜਿਸ ਦੇ ਸਵਾਮੀ ਬਿਰਲੇ ਕਾਹੂ ਜਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।